ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨ ਪਰਤਾਰ ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਹਰਾ ਆਪਸ ਮਹਿ ਭੇਰ ਜਾਹੇ ਜੇ ਤਬ ਹੈ ਕਰਹਿ ਹਥਿਆਰ ਨਤ ਪਾਏ ਮਾਰੇ ਸਰਬ ਪਰੇ ਹਜ਼ਾਰ ਸੁਮਾਰ ਆਪਸ ਮਹਿ ਭੇਰ ਜਾਹੇ ਜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ। ਆਪ ਗੁਰਸਿੱਖ ਸੰਗਤਾਂ ਗੁਰੂ ਮਹਾਰਾਜ ਦੀ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਤੋਂ ਉਪਰੰਤ ਲੜੀਵਾਰ ਰੂਪ ਵਿੱਚ ਹੀ ਪ੍ਰਸੰਗ ਸਰਵਣ ਕਰ ਰਹੇ ਹੋ। ਕੱਲ ਦੇ ਇਤਿਹਾਸ ਵਿੱਚ ਬੜੇ ਵਿਸਤਾਰ ਨਾਲ ਪ੍ਰਸੰਗ ਆਪਾਂ ਸੁਣੀ ਲਿਆ ਹੈ। ਜਿਸ ਤਰ੍ਹਾਂ ਨਲਾਵੇਗ ਸੂਬੇ ਨੇ ਆਪਣਾ ਛੋਟਾ ਭਰਾ ਜਿਹੜਾ ਕੰਬਰ ਵੇਗ ਹੈ 7000 ਫੌਜਾਂ ਦਾ ਦਲ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਲ ਨਾਲ ਜੰਗ ਜੁੱਧ ਕਰਨ ਲਈ ਭੇਜ ਦਿੱਤਾ ਸੀ। ਇਧਰੋਂ ਯੋਧ ਰਾਏ ਨੇ ਆਪਣਾ ਛੋਟਾ ਭਰਾ ਜਿਸਦਾ ਨਾਮ ਇਤਿਹਾਸ ਵਿੱਚ ਸਲੇਮ ਸ਼ਾਹ ਆਇਆ ਹੈ, ਇਸ ਨੂੰ ਮੁਕਾਬਲਾ ਕਰਨ ਲਈ 500 ਸੂਰਵੀਰ ਦੇ ਕੇ ਮੈਦਾਨੀ ਜੰਗ ਵਿੱਚ ਭੇਜ ਦਿੱਤਾ ਸੀ। ਦੋਹਾਂ ਦਾ ਜਿਵੇਂ ਆਹਮੋ ਸਾਹਮਣਾ ਮੁਕਾਬਲਾ ਹੋਇਆ, ਉਹ ਜੰਗ ਯੁੱਧ ਦਾ ਪ੍ਰਸੰਗ ਅੱਜ ਆਪਾਂ ਵਿਸਤਾਰ ਨਾਲ ਸੁਣਨਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਆਪਣੀ ਮੌਜ ਦੁਸ਼ਟ ਕਿਵੇਂ ਨਾਸ਼ ਕਰਨੇ, ਭਾਵੇਂ ਗੁਰਸਿੱਖਾਂ ਰਾਹੀਂ ਜੰਗ ਯੁੱਧ ਕਰਵਾ ਕੇ ਉਹ ਨਾਸ਼ ਕਰਾ ਦੇਣ ਜਾਂ ਹੋਰ ਕਿਸੇ ਤੱਤ ਨੂੰ ਪ੍ਰੇਰਨਾ ਕਰ ਦੇਣ, ਪੌਣ ਤੱਤ ਹੈ ਇਹ ਵੀ ਬੜਾ ਭਾਰੀ ਬਲੀ ਹੈ। ਸਾਰੇ ਸਰੀਰਾਂ ਦੇ ਵਿੱਚ ਹੀ ਅਸਵਾਸ ਰੂਪ ਹੋ ਕੇ ਚੱਲ ਰਿਹਾ ਹੈ। ਜੇ ਸਵਾਸ ਨਾ ਚੱਲਣ ਤੇ ਸਾਡੀ ਜਿੰਦਗੀਆਂ ਨੇ ਸਰੀਰ ਵਿੱਚ ਨਹੀਂ ਰਹਿ ਸਕਦੀ ਹੈ। ਜਿੰਨਾ ਚਿਰ ਸਵਾਸ ਹੈ ਉਨਾ ਚਿਰ ਸਰੀਰ ਵਿੱਚ ਸੱਤਾ ਕਾਇਮ ਰਹਿੰਦੀ ਹੈ। ਜਦੋਂ ਸਵਾਸ ਰੂਪ ਜਿਹੜੀ ਹੈ ਪੌਣ ਅੰਦਰੋਂ ਨਿਕਲ ਜਾਂਦੀ ਹੈ, ਬਸ ਸੱਤਿਆ ਵੀ ਅੰਦਰੋਂ ਖਤਮ ਬਾਹਰ। ਇਹ ਜਿਹੜੀ ਪੌਣ ਹੈ ਇਸ ਕਈ ਰੂਪ ਦੇ ਵਿੱਚ ਹੀ ਸਰੀਰ ਵਿੱਚ ਕੰਮ ਕਰੀ ਜਾ ਰਹੀ ਹੈ। ਇਹ ਪੌਣ ਦੇ ਰਾਹੀਂ ਸਾਡੀਆਂ ਜਿਹੜੀਆਂ ਅੱਖਾਂ ਦੀਆਂ ਪਲਕਾਂ ਹੈ, ਅੱਖਾਂ ਖੁੱਲਦੀਆਂ ਮਿਚਦੀਆਂ ਹੈ, ਇਹਦੇ ਨਾਲ ਹੈ। ਵੇਖ ਲੋ ਸਾਨੂੰ ਕੋਈ ਕਰਨ ਦੀ ਤਾਂ ਨਹੀਂ ਲੋੜ ਵੀ ਅੱਖਾਂ ਨੂੰ ਅਸੀਂ ਪਲਕਾਂ ਨੂੰ ਬੰਦ ਕਰ ਲਈਏ ਜਾਂ ਖੋਲ ਲਈਏ। ਇਹ ਸਾਰੀ ਜਿਹੜੀ ਪੌਣ ਅੰਦਰ ਕਰੀ ਕਰਾਈ ਜਾ ਰਹੀ ਹੈ, ਆਪੇ ਅੱਖਾਂ ਖੁੱਲੀ ਜਾ ਰਹੀਆਂ, ਆਪੇ ਪਲਕਾਂ ਮਿਚੀ ਜਾ ਰਹੀਆਂ ਹਨ। ਇਸੇ ਤਰ੍ਹਾਂ ਆਹ ਜਿਹੜੀ ਆਵਾਜ਼ ਹੈ, ਬੋਲੇ ਪਵਨ ਗਗਨ ਗਰਜੈ ਲਿਖਿਆ ਹੈ, ਇਹ ਅੰਦਰ ਜਿਹੜੀ ਆਵਾਜ਼ ਹੈ ਪੌਣ ਕਰਕੇ ਹੀ ਹੈ। ਜੇ ਸਵਾਸ ਚੱਲਦੇ ਤਾਂ ਆਵਾਜ਼ ਨਿਕਲਦੀ ਹੈ, ਜੇ ਸਵਾਸ ਨਾ ਹੋਣ ਕੋਈ ਆਵਾਜ਼ ਨਹੀਂ ਅੰਦਰੋਂ ਆਏਗੀ। ਇਸੇ ਤਰ੍ਹਾਂ ਜਿਹੜਾ ਬਲੱਡ ਦਾ ਦੌਰਾ ਹੈ, ਖੂਨ ਚੱਕਰ ਕੱਟ ਰਿਹਾ ਸਾਰੇ ਸਰੀਰ ਵਿੱਚ, ਇਹ ਵੀ ਪੌਣ ਇਹਦੇ ਕਰਕੇ। ਜੇ ਨਾ ਚੱਲੇ ਨਹੀਂ ਹੋਵੇਗਾ, ਜਾਣੀ ਸਰੀਰ ਦੀ ਜਿੰਨੀ ਕਰਮ ਕਿਰਿਆ ਹੈ, ਹਿੱਲਣ ਚੱਲਣ ਦੀ, ਖੋਲਣ ਦੀ, ਸੁਣਨ ਦੀ, ਸਭ ਇਹ ਪੌਣ ਤੇ ਨਿਰਭਰ ਹੈ। ਇਹ ਬੜਾ ਭਾਰੀ ਹੈ ਪੌਣ, ਬਲੀ ਹੈ, ਬਹੁਤ ਤਾਕਤਵਰ ਹੈ। ਪਰਮੇਸ਼ਰ ਨੇ ਇਹਨੂੰ ਸੱਤਾ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸੇ ਨੂੰ ਆਗਿਆ ਕਰ ਦਿੱਤੀ ਹੈ, ਕਿਉਂਕਿ ਪਰਮੇਸ਼ਰ ਰੂਪ ਆਪ ਜੀ ਇੱਥੋਂ ਬਈ ਆਹ ਹਿਮਾਲਾ ਪਹਾੜ, ਬਰਫ਼ ਵਾਲਾ ਜਿਹੜਾ ਪਹਾੜ, ਉਹਦੇ ਨਾਲ ਛੋਹ ਕੇ ਉੱਥੋਂ ਜਿਹੜੀ ਠੰਡੀ ਬਰਫ਼ ਵਰਗੀ ਹਵਾ ਨਾ ਹੋਏ ਇੱਥੇ ਲਿਆ, ਇਹ ਦੁਸ਼ਟਾਂ ਨੂੰ ਤੂੰ ਠਾਰ ਜੜ ਕਰ, ਤਾਂ ਕਿ ਕੁਝ ਕਰਨ ਜੋਗੇ ਹੀ ਨਾ ਰਹਿਣ। ਹੁਕਮ ਨੂੰ ਮੰਨਦਾ ਹੋਇਆ ਇਹ ਪੌਣ ਹਿਮਾਲੇ ਪਹਾੜ ਨਾਲ ਜਾ ਛੋਹਿਆ, ਉਥੋਂ ਬਰਫ਼ ਵਰਗੀ ਠੰਡੀ ਇਹ ਹਵਾ ਜੀ ਲਿਆ ਕੇ ਚਲਾ ਦਿੱਤੀ ਹੈ, ਜਿਹਦੇ ਨਾਲ ਦੁਸ਼ਟ ਹਰੀ ਕੇ ਪੱਤਣੀ ਠਰ ਠੁਰ ਗਏ ਨੇ, ਰਹਿੰਦੇ ਖੁੰਦੇ ਇੱਥੇ ਆਏ ਨੇ, ਥੱਕੇ ਥੱਕੇ ਹੋ ਪਾਲੇ ਨੇ ਮਾਰਤੇ ਨੇ, ਉਦੁਕਾਂ ਵਿੱਚੋਂ ਫੈਰ ਕੀ ਨੇ ਕਰਨੇ ਆ ਜਦ ਹਾਥੀ ਨੇ ਖੁੱਲਦੇ ਹੈ। ਇਧਰ ਗੁਰੂ ਕੇ ਸੂਰ ਵੀਰਾਂ ਨੇ ਅਗਾਂ ਅਗਾਂ ਝੰਡੇ ਬਾਲੇ ਹੈ, ਸੇਕੇ ਹੈ, ਗਰਮ ਹੋਏ ਹੈ, ਜਿਹੜੇ ਆਉਂਦੇ ਵਸਨ ਨੂੰ ਲਪੇਟ ਦਿੰਦੇ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਈ ਤਾਂ ਉਹ ਪੌਣ ਨਹੀਂ ਆਗਿਆ ਕਰਕੇ ਤੇ ਠੰਡੀ ਹਵਾ ਚਲਾ ਕੇ ਖਤਮ ਕਰਵਾ ਦਿੱਤੇ ਹੈ। ਜਿਹੜੀ ਜੋਤ ਰਾਏ ਦੀ ਫੌਜ ਸੀ 500, ਜਿਨ੍ਹਾਂ ਦਾ ਮੁਖੀ ਨੇ ਆਪਣਾ ਛੋਟਾ ਭਰਾ ਸਲੇਮ ਸ਼ਾਹ ਥਾਪਿਆ ਸੀ, ਉਹ ਜਿਵੇਂ ਜੰਗ ਯੁੱਧ ਵਿੱਚ ਆਇਆ ਉਹਦੇ ਰਾਹੀਂ ਖਤਮ ਹੋ ਗਈ। ਜਿਵੇਂ ਆਪੋ ਵਿੱਚ ਹੀ ਇਹ ਜਿਹੜੇ ਦੁਸ਼ਟ ਹੈ ਰਾਤ ਦਾ ਹਨੇਰਾ ਕਰਕੇ ਇੱਕ ਦੂਸਰੇ ਨੂੰ ਮਾਰਦੇ ਮਰਦੇ ਮਰ ਗਏ ਸਨ, ਉਹ ਅੱਜ ਜੰਗ ਯੁੱਧ ਦਾ ਪ੍ਰਸੰਗ ਜਿਹੜਾ ਵਿਸ਼ੇਸ਼ ਕਰਕੇ ਆ ਰਿਹਾ ਹੈ। ਜਿਵੇਂ ਆਉਂਦਾ ਸੀ ਸੁਣੀਏ ਜੀ,
ਆਪਸ ਮੈਂ ਭੇਰ ਜਾਹੇ ਜੇ,
ਕਵੀ ਜੀ ਕਹਿੰਦੇ ਆ ਜਦੋਂ ਆਪੋ ਵਿੱਚ ਹੀ ਗੁਰੂ ਕੇ ਸੂਰਬੀਰ, ਯੋਧ ਰਾਏ ਦੇ ਸੂਰਬੀਰ ਉਧਰ ਦੁਸ਼ਟਾਂ ਨਾਲ ਪਿੜ ਜਾਂਦੇ ਹਨ।
ਤਬ ਹੈ ਕਰ ਹੈ ਹਥਿਆਰ,
ਜਦੋਂ ਤਾਂ ਜਿਹੜੇ ਗੁਰੂ ਕੇ ਸਿੱਖ ਹੈ ਕੋਈ ਨਾ ਕੋਈ ਸ਼ਸਤਰ ਚਲਾਉਣਾ ਕਰਦੇ ਹਨ।
ਨਤ ਪਾਰੇ ਮਾਰੇ ਸਰਬ,
ਨਹੀਂ ਤਾਂ ਜਿੰਨੇ ਦੁਸ਼ਟ ਸਾਰੇ ਕਹਿੰਦੇ ਪਾਲੇ ਦੇ ਮਾਰੇ ਪਏ।
ਪਾਰੇ ਹਜ਼ਾਰ ਸੁਮਾਰ,
ਹਜ਼ਾਰਾਂ ਦੀ ਤਦਾਦ ਵਿਚ ਤਾਂ ਸੁਮਾਰ ਕੇ ਜ਼ਖਮੀ ਹੋਏ ਪਏ।
ਸਵਈਆ ਹੇਰ ਅਫਾਤ ਪਰੀ ਕਹ ਦੀਰਗ,
ਸਵੇਰੇ ਆਪਣੀ ਫੌਜ ਉਪਰ ਬੜੀ ਭਾਰੀ ਬਿਪਤਾ ਮੁਸੀਬਤ ਪਈ ਹੋਈ ਵੇਖ ਕੇ,
ਕੰਬਰ ਬੇਗ ਹਟਿਓ ਪਿਛਵਾਈ।
ਲਲਾ ਬੇਗ ਦਾ ਛੋਟਾ ਭਰਾ ਕੰਬਰ ਬੇਗ ਹੈ, ਜਦੋਂ ਕੋਈ ਵਾਹ ਪੇਸ਼ ਨਾ ਚੱਲੀ ਬਹੁਤੀ ਮੁਸੀਬਤ ਆ ਗਈ ਤਾਂ ਪਾਲਾ ਪੈ ਗਿਆ। ਦੂਜੇ ਗੁਰੂ ਕੇ ਸੂਰਾ ਵੀਰਾਂ ਨੇ ਮਾਰਤੀਆਂ ਗੋਲੀਆਂ ਤੇ ਕਿਰਪਾਨਾਂ, ਫਿਰ ਵਿਚਾਰਾ ਕਹਿੰਦੇ ਛੇਤੀ ਦੇ ਕੇ ਪਿੱਛੇ ਨੂੰ ਹਟਿਆ ਹੈ।
ਫਿਰ ਮਸਾਲ ਵਿਸਾਲ ਜਲਾਏ,
ਕਿਉਂਕਿ ਤਿੱਖੀ ਹਵਾ ਨਾਲ ਸਾਰੀਆਂ ਇਨ੍ਹਾਂ ਦੀਆਂ ਮਸਾਲਾਂ ਮਸੂਲਾਂ ਬੁਝ ਗਈਆਂ ਸੀ। ਫਿਰ ਦੁਬਾਰਾ ਕਹਿੰਦੇ ਮਸਾਲਾਂ ਇਨ੍ਹਾਂ ਨੇ ਜਗਾਈਆਂ ਹਨ।
ਕਰਾਲ ਪਿਖਿਓ ਦਲ ਕੋ ਸਮੁਦਾਈ,
ਬੜਾ ਆਪਣਾ ਭਾਰੀ ਜਿਹੜਾ ਦਲ ਉਹਨੂੰ ਭਿਆਨਕ ਰੂਪ ਵਿੱਚ ਇਹਨੇ ਵੇਖਿਆ ਹੈ।
ਵੀਰਨ ਪੈ ਬਹੁ ਵੀਰ ਪਰੇ,
ਦੇਖ ਰਿਹਾ ਕੰਬਰ ਵੀਰ ਸੂਰਾਂ ਵੀਰ ਸੂਰ ਵੀਰਾਂ ਉਪਰ ਸੂਰ ਵੀਰ ਮਰੇ ਪਏ ਹਨ।
ਗਨ ਘੋਰਨ ਪੈ ਮਾਰ ਘੋਰੇ ਇਥਾਈ,
ਇਸੇ ਥਾਂ ਤੇ ਬਹੁਤੇ ਘੋੜੇ ਕਹਿੰਦੇ ਮਰ ਕੇ ਘੋੜਿਆਂ ਉਪਰ ਪਏ ਹੋਏ ਡਿੱਗੇ ਪਏ ਹੋਏ।
ਕੈਸੇ ਪਏ ਮ੍ਰਿਤੂ ਏ ਸਗਰੇ,
ਕੰਬਰ ਵੇਖ ਖੜੋਤਾ ਵੇਖ ਰਿਹਾ ਚਾਨਣ ਦੇ ਆਸਰੇ, ਕਹਿੰਦਾ ਇਹ ਸਾਰੇ ਕਿਵੇਂ ਮ੍ਰਿਤੂ ਹੋ ਗਏ ਮਰ ਗਏ ਹੈ।
ਬਹੁ ਸੋਚਤ ਹੈ ਚਿੱਤ ਮੈਂ ਦੁੱਖ ਪਾਈ,
ਬੜਾ ਕਹਿੰਦੇ ਸੋਚਦਾ ਚਿੱਤ ਵਿੱਚ ਦੁੱਖ ਪਾਉਂਦਾ ਕੰਬਰ ਵੇਗ।
ਕਾਉ ਪਕਾ ਪਕ ਬੋਲਤ ਹੈ ਬਹੁ,
ਜਿਹੜੇ ਕੋਈ ਜ਼ਖਮੀ ਹੋ ਗਏ ਉਹਨਾਂ ਦੇ ਜ਼ਖਮਾਂ ਵਿੱਚੋਂ ਕਹਿੰਦੇ ਜਿਹੜਾ ਲਹੂ ਹੈ ਪਕ ਪਕ ਦੀ ਆਵਾਜ਼ ਕਰਕੇ ਬੋਲ ਰਿਹਾ ਹੈ।
ਸੁਰਣਤ ਭੂਤਲ ਬੀਚ ਬਹਿਓ,
ਬਹੁ ਸੁਰਣਤ ਭੂਤਲ ਬੀਚ ਬਹਿਓ, ਬਹੁਤਾ ਜਿਹੜਾ ਲਹੂ ਹੈ ਧਰਤੀ ਦੇ ਤਲੀ ਉਪਰ ਬਹਿ ਰਿਹਾ ਹੈ, ਚੱਲ ਰਿਹਾ ਜ਼ਖਮਾਂ ਵਿੱਚੋਂ ਨਿਕਲ ਰਿਹਾ ਹੈ।
ਬਾਹ ਕੱਟੀ ਕਿਹ ਜੰਗ ਕੱਟੀ,
ਕਿਸੇ ਸੂਰਵੀਰ ਦੀ ਬਾਹ ਕੱਟੀ ਪਈ ਹੈ, ਕਿਸੇ ਦੀ ਲੱਤ ਵੱਡੀ ਕੱਟੀ ਪਈ ਹੈ।
ਕਿਹ ਗਰੀਬ ਕੱਟੀ ਧਾਰ ਹੋਏ ਰਹਿਓ,
ਕਿਸੇ ਦੀ ਗਰਦਨ ਕੱਟੀ ਗਈ ਹੈ, ਇਸ ਤਰ੍ਹਾਂ ਕਹਿੰਦੇ ਬੜਾ ਧੜ ਹੋ ਰਿਹਾ, ਬੜਾ ਭਾਰੀ ਸੱਥਰ ਹੋ ਰਿਹਾ, ਉਹ ਤਾਂ ਢੇਰ ਲੱਗਿਆ ਪਿਆ ਹੈ।
ਖੁਲਕਾਂ ਲੱਗ ਪ੍ਰਾਨ ਦਏ,
ਕਈਆਂ ਨੇ ਗੁਰੂ ਕੇ ਸਿੱਖਾਂ ਦੀਆਂ ਆ ਕੇ ਗੋਲੀਆਂ ਲੱਗੀਆਂ, ਇਸ ਕਰਕੇ ਪ੍ਰਾਨ ਦੇ ਦਿੱਤੇ ਹਨ।
ਸਰਪੰਤ ਕਿਤੇ ਮੁਖ ਹਾਏ ਕਹਿਓ,
ਕਈ ਜਿਹੜੇ ਜ਼ਖਮੀ ਹੈ ਹਾਏ ਹਾਏ ਕਰਦੇ ਹੈ ਤੇ ਕਿਤਨੇ ਤੜਫਦੇ ਹੈ, ਜਾਨ ਨੀ ਨਿਕਲਦੀ ਹੈ।
ਊਂਦੇ ਪਰੇ ਇੱਕ ਸੀਧੇ ਪਰੇ,
ਕਈ ਜਿਹੜੇ ਦੁਸ਼ਟ ਕਹਿੰਦੇ ਮੁੱਧੇ ਜੇ ਪਏ ਹੈ, ਕਿਸਦੇ ਜੇ ਪਏ ਹੈ,
ਇੱਕ ਟੇਢੇ ਪਰੇ ਵੱਡ ਘਾਵ ਲਹਿਓ,
ਕਹਿੰਦੇ ਟੇਢੇ ਡਿੱਗੇ ਪਏ ਹੈ, ਬੜਾ ਭਾਰੀ ਕਹਿੰਦੇ ਘਾਵ ਕੀ ਇਹ ਜ਼ਖਮ ਲਿਆ, ਜ਼ਖਮ ਹੋ ਗਿਆ ਫੱਟ ਹੋ ਗਏ ਹਨ।
ਕੰਬਰ ਬੇਗ ਪਠਿਓ ਨਰ ਕੋ,
ਸਵੇਰੇ ਆਪਣੀ ਇੰਨੀ ਫੌਜ ਮਰੀ ਦੇਖ ਕੇ ਕੰਬਰ ਬੇਗ ਨੇ ਆਪਣੇ ਵੱਲੋਂ ਇੱਕ ਮਨੁੱਖ ਨੂੰ ਭੇਜਿਆ ਹੈ।
ਜਹ ਬੇਗ ਲਲਾ ਸੁਧ ਜਾਏ ਸੁਨਾਈ,
ਜਿੱਥੇ ਆਪਣਾ ਵੱਡਾ ਭਰਾ ਲਲਾ ਬੇਗ ਖੜੋਤਾ ਸੀ, ਉਸ ਪੁਰਸ਼ ਨੇ ਜਾ ਕੇ ਸਾਰੀ ਜੰਗ ਦੀ ਖਬਰ ਸੁਣਾਈ ਹੈ।
ਏਕ ਤੌਸੀਤ ਤੇ ਅੰਗ ਗਏ ਠਰ,
ਲਲਾ ਬੇਗ ਸੂਬਾ ਜੀ ਇੱਕ ਤਾਂ ਸਾਡੀ ਫੌਜ ਦੇ ਜਿਹੜੇ ਸਰੀਰ ਦੇ ਅੰਗ ਹੈ ਉਹ ਠੰਡ ਦੇ ਨਾਲ ਠਰ ਗਏ ਹੈ,
ਦੂਸਰੇ ਹੋਇ ਤਮ ਕੋ ਸਮਦਾਈ,
ਦੂਸਰਾ ਸੂਬਾ ਜੀ ਜਿਹੜਾ ਹਨੇਰਾ ਬਹੁਤ ਗਾੜਾ ਹੋ ਰਿਹਾ,
ਆਪਸ ਮੈਂ ਕੱਟ ਸੈਨ ਮਰੀ,
ਜਿਸ ਹਨੇਰੇ ਕਰਕੇ ਦਿਸਿਆ ਕੁਝ ਨੀ, ਆਪੋ ਵਿਚ ਹੀ ਸਾਜੀ ਜਿਹੜੀ ਕੋਟ ਫੌਜ ਹੈ ਇੱਕ ਦੂਸਰੇ ਨੂੰ ਕੱਟ ਕੇ ਵੱਢ ਕੇ ਮਰ ਗਈ,
ਨਾ ਸਰਿਓ ਕੁਛ ਸ਼ਤਰੂ ਖਰੇ ਸਮਦਾਈ।
ਇਸ ਕਰਕੇ ਹੇ ਸੂਬਾ ਜੀ ਕੁਝ ਨੀ ਕੰਮ ਸੌਰੇ ਹੈ, ਵੈਰੀ ਤਾਂ ਸਾਡੇ ਜਿਹੜੇ ਸਿੱਖ ਹੋ ਉਸੇ ਤਰ੍ਹਾਂ ਹੀ ਖੜੋਤੇ ਸਾਵਧਾਨ।
ਜੋ ਪਹੁੰਚਿਓ ਦਲ ਅਗਰ ਪਠਾਵੋ।
ਇਸ ਕਰਕੇ ਸੂਬਾ ਜੀ, ਜੋ ਕੋਈ ਜਿਹੜਾ ਦਲ ਪੁੱਜਿਆ ਹੋਇਆ ਨਾ ਤੁਹਾਡੇ ਕੋਲ, ਉਹ ਅੱਗੇ ਨੂੰ ਭੇਜੋ ਜੀ।
ਸਮੁੱਖ ਹੋਏ ਕਰੈ ਜੋ ਲੜਾਈ।
ਸਮੁੱਖ ਹੋਏ ਕਰੈ ਜੋ ਲੜਾਈ ਉੱਤੇ ਟਿੱਪੀ ਲੱਗੀ ਹੋਈ ਹੈ, ਜਿਹੜਾ ਸਾਹਮਣੇ ਹੋ ਕੇ ਗੁਰੂ ਕੇ ਸੁਖ ਸੂਰ ਵੀਰਾਂ ਨਾਲ ਲੜਾਈ ਕਰ ਸਕੇ।
ਯੋ ਸੁਨ ਸਰੋਨ ਰਹਿਓ ਬਿਸਮਾਏ।
ਇਸ ਤਰ੍ਹਾਂ ਉਹ ਪੁਰਸ਼ ਤੋਂ ਸੁਣ ਕੇ ਜਿਹੜਾ ਇਹ ਲਲਾ ਬੇਗ ਸੂਬਾ ਬੜਾ ਅਚਰਜ ਹੱਕਾ ਬੱਕਾ ਜਾ ਹੋ ਰਿਹਾ ਹੈ।
ਮਰਿਓ ਦਲ ਬਾਦ ਸਰਿਓ ਨਹਿ ਕਾਜੂ।
ਮੈਂ ਵਿਅਰਥੀ ਸਾਡਾ ਦਲ ਮਰ ਗਿਆ, ਕੰਮ ਤਾਂ ਕੋਈ ਪੂਰਾ ਮਾਤਰ ਸੌਰਿਆ ਨੀ ਸਬਰਿਆ ਨਹੀਂ।
ਬੇਗ ਲਲਾ ਪੁਨ ਆਇਆ
ਉਸ ਵੇਲੇ ਜਿਹੜਾ ਲਲਾ ਵੇਗ ਉਹਨੇ ਫਿਰ ਇਸ ਤਰ੍ਹਾਂ ਦੀ ਆਗਿਆ ਦਿੱਤੀ ਹੈ।
ਸਾਵਧਾਨ ਕੋ ਹੋਏ ਸਮੂਹ ਸਮਾਜੂ।
ਜਿੰਨਾ ਸਾਡਾ ਫੌਜਾਂ ਦਾ ਇਕੱਠ ਹੈ ਉਸ ਨੂੰ ਸਾਰਾ ਕਹਿੰਦੇ ਸਾਵਧਾਨ ਹੋ ਜੇ, ਸਤਰਕ ਹੋ ਜਾਏ।
ਆਪਸ ਕੀ ਕਰ ਲੇ ਹੋ ਪਛਾਣ।
ਇਹ ਆਪਣਾ ਕੌਣ ਹੈ, ਬਗਾਨਾ ਕੌਣ ਹੈ, ਆਪਣੇ ਬਗਾਨੇ ਦੀ ਚੰਗੀ ਤਰ੍ਹਾਂ ਪਛਾਣ ਕਰ ਲੋ।
ਮਹਾਨ ਹਨੋ ਗੁਰ ਜਾਏ ਨਾ ਭਾਜੂ।
ਇਸ ਕਰਕੇ ਜਿਹੜਾ ਮਹਾਨ ਗੁਰੂ ਹਰਗੋਬਿੰਦ ਸਿੰਘ ਉਹਨੂੰ ਮਾਰ ਦਿਓ, ਕਿਤੇ ਹੋ ਕੇ ਭੱਜ ਨਾ ਜਾਵੇ।
ਰਾਤ ਕੀ ਘਾਤ ਭਲੀ ਹਮਕੋ।
ਲਲਾ ਵੇ ਕਹਿੰਦਾ ਕਹਿੰਦੇ ਰਾਤ ਨੂੰ ਜਿਹੜਾ ਇਹ ਜੰਗ ਕਰਨਾ ਸਾਡੇ ਵਾਸਤੇ ਚੰਗੀ ਦਾ ਘਾ ਹੈ।
ਦਿਨ ਮੈਂ ਨਾ ਥਿਰੈ ਲਹਿ ਲੀ ਜਹ ਆਜੂ।
ਹਾਂ ਕਹਿੰਦੇ ਦਿਨ ਦੇ ਵਿਚ ਤਾਂ ਗੁਰੂ ਨੇ ਕਹਿੰਦੇ ਟਿਕੜਾ ਨਹੀਂ ਹੈ, ਇਸ ਕਰਕੇ ਦਿਨ ਮੈਂ ਨਾ ਥਿਰੈ ਗਹਿ ਲੀਜੈ ਆਜੂ। ਅੱਜ ਹੀ ਕਹਿੰਦੇ ਰਾਤੋ ਰਾਤ ਆਪਾਂ ਫੜ ਲਈਏ ਗੁਰੂ ਨੂੰ।
ਦੁਆ ਸਰਦਾਰ ਪਠਾਨਨ ਕੇ।
ਹਾਂ ਉਸ ਵੇਲੇ ਜਿਹੜੇ ਪਠਾਣਾ ਵਿਚੋਂ ਦੋ ਸਰਵਾਰ ਸਨ, ਦੋ ਕਮਾਂਡਰ ਜੋ ਸੈਨਾਪਤੀ ਸੀ।
ਦਲ 8,000 ਹੈ ਜਿਨ ਸੰਗ।
ਜਿਨ੍ਹਾਂ ਦੇ ਨਾਲ ਫੌਜਾਂ ਦਾ ਦਲ 8,000 ਗਿਣਤੀ ਵਿਚ ਹੈ ਸੀ।
ਆਯਸ ਦੀਨ ਸਿੱਖ ਸਿਖਾਏ।
ਉਹਨਾਂ ਦੋ ਪਠਾਨ ਸਰਦਾਰਾਂ ਸੈਨਾਪਤੀਆਂ ਨੂੰ ਆਗਿਆ ਦਿੱਤੀ ਤੇ ਸਿੱਖਿਆ ਸਿਖਾਈ ਹੈ।
ਚੱਲੇ ਰਾਣਕੋ ਚਿਤ ਚਾਵ ਉਮੰਗਾ।
ਇਹ ਤੁਸੀਂ ਆਪਣੇ ਬਗਾਨੇ ਦੀ ਪਛਾਣ ਕਰਨੀ ਹੈ, ਉਹਨੇ ਇੱਕ ਦੂਸਰੇ ਨੂੰ ਹਨੇਰੇ ਵਿਚ ਹੀ ਮਰੀ ਮਾਰੀ ਜਾਣਾ। ਉਸ ਵੇਲੇ ਚਿਤ ਵਿਚ ਚਾਹ ਹੈ ਉਤਸ਼ਾਹ ਨਾਲ ਚੱਲੇ ਜੰਗ ਲਈ ਉਹ 8,000।
ਭੀਖਨ ਖਾਨ ਵੱਡੋ ਬਲਵਾਨ।
ਇਹਨਾਂ ਵਿੱਚੋਂ ਕਹਿੰਦੇ ਇੱਕ ਤਾਂ ਜਿਹੜਾ ਸੈਨਾਪਤੀ ਹੈ ਸਰਦਾਰ ਪਠਾਣਾ ਦਾ ਭੀਖਨ ਖਾਨ ਹੈ, ਬੜਾ ਬਲਵਾਲ।
ਸੰਜੋਏ ਕੁਤਾਰ ਰਹਿਓ ਸਰ ਬੰਗਾ।
ਆਪਣੇ ਸਾਰੇ ਸਰੀਰਾਂ ਉੱਪਰ ਲੋਹੇ ਦੀ ਸੰਜੋ ਧਾਰ ਰਿਹਾ, ਲੋਹੇ ਦੀ ਸੰਜੋ ਪਾਈ ਹੋਈ ਹੈ।
ਦੂਸਰ ਨਾਮ ਕਹੇ ਗੁਲਖਾਂ।
ਦੂਸਰੇ ਦਾ ਨਾਮ ਜਿਹੜਾ ਸੈਨਾਪਤੀ ਦਾ ਗੁਲਖਾਂ ਕਰਕੇ ਕਿਹਾ ਜਾਂਦਾ ਸੀ।
ਜਿਨ ਆਗੇ ਕਰੇ ਬਹੁ ਬਾਰ ਹੀ ਜੰਗਾ।
ਗੁਲਖਾਂ ਪਠਾਣ ਸੈਨਾਪਤੀ ਪਹਿਲਾਂ ਵੀ ਬੜੇ ਭਾਰੀ ਜੰਗ ਯੁੱਧ ਕੀਤੇ ਹੋਏ ਸਨ।
7,000 ਕੋ ਮਰਵਾਏ ਕਰੇ।
ਕਹਿੰਦੇ ਹੋ ਲਲਾ ਬੇਗ ਜਿਹੜਾ ਪਹਿਲਾਂ 7,000 ਫੌਜਾਂ ਦਾ ਦਲ ਭੇਜਿਆ ਸੀ ਉਹ ਮਰਵਾ ਕੇ ਪਾਲੇ ਨਾਲ ਤੇ ਹਨੇਰੇ ਵਿਚ ਹੀ ਆਪੋ ਵਿਚ ਹੀ
8,000 ਕਰੇ ਪੁਨ ਆਗੇ।
ਹਾਂ ਹੁਣ ਕਹਿੰਦੇ 8,000 ਜਿਹੜਾ ਫੌਜਾਂ ਦਾ ਦਲ ਪੁਨਾ ਕਹਿੰਦੇ ਫਿਰ ਅੱਗੇ ਕਰ ਦਿੱਤਾ, ਅੱਗੇ ਢੋ ਦਿੱਤਾ ਹੈ।
ਜੋਬ ਮਾਮਨ ਬ੍ਰਿੰਦ ਪਰੈ।
ਨਗਾਰਿਆਂ ਉੱਪਰ ਬੜੀਆਂ ਭਾਰੀਆਂ ਚੋਬਾਂ ਲੱਗਦੀਆਂ ਹਨ।
ਸੱਡ ਰੌਰ ਕਰੈ ਰਸ ਵੀਰ ਮੈਂ ਪਾਗੇ।
ਜਿਹੜੇ ਸੂਰ ਵੀਰ ਵੀਰ ਰਸ ਵਿਚ ਤਦਾਕਾਰ ਹੋਏ ਬੜਾ ਰੌਲਾ ਕਰਦੇ ਹਨ।
ਵੀਰ ਕਹਾ ਬਲ ਠਾਨ ਪਿਰੈ।
ਹਾਂ ਕਹਿੰਦੇ ਜਿਹੜੇ ਸੂਰ ਵੀਰ ਹੈ ਆਪੋ ਵਿਚ ਹੀ ਬਲ ਕਰਕੇ ਕੀ ਵਿਚਾਰੇ ਪਿੰਡ ਕੀ ਲੜਨਾ।
ਤਿੰਨ ਤੀਨੋ ਕਾਰਨ ਜੇ ਤਨ ਲਾਗੇ।
ਕਿਉਂਕਿ ਉਹਨਾਂ ਨੂੰ ਜਿਹੜੇ ਸਰੀਰ ਨੂੰ ਤਿੰਨ ਜਿਹੜੇ ਕਾਰਨ ਲੱਗੇ ਹੋਏ, ਇੱਕ ਤਾਂ ਪਾਲਾ ਰਲ ਰਿਹਾ, ਦੂਜਾ ਭੁੱਖ ਤੇ ਨੇ ਸਤਾਇਆ, ਤੀਜੇ ਥੱਕੇ ਬਹੁਤ ਪਏ।
ਕਾਲ ਕੇ ਪ੍ਰੇਰੇ ਕਹਾ ਬਸ ਚੱਲ।
ਜਿਸ ਕਰਕੇ ਮੌਤ ਦੇ ਪ੍ਰੇਰੇ ਹੋਏ ਉਹਨਾਂ ਦਾ ਹੁਣ ਕੀ ਬਸ ਚੱਲੇ।
ਹੋਏ ਨਾ ਸੰਭਾਲਣ ਜਾਤ ਜੈ ਪਹਿ ਭਾਗੇ।
ਇੱਕ ਦੂਸਰੇ ਦੀ ਸੰਭਾਲ ਨਹੀਂ ਹੁੰਦੀ ਹੈ, ਸਗੋਂ ਅੱਗੇ ਬੁੱਢੇ ਨੂੰ ਭੱਜੇ ਜਾਂਦੇ ਮਰਨ ਲਈ,
ਜਾਨ ਵੱਡੋ ਦਲ ਆਏ ਗਯੋ।
ਇਧਰ ਕਹਿੰਦੇ ਜੋਧ ਰਾਏ ਨੇ ਜਾਣ ਲਿਆ ਵੀ ਬੈਰੀਆਂ ਦਾ ਬੜਾ ਭਾਰੀ ਜਿਹੜਾ ਦਲ ਅੱਗੇ ਨੂੰ ਆ ਗਿਆ ਹੈ।
ਤਬ ਜੋਰ ਜੋਧ ਪਰੇਰ ਤੁਰੰਗ ਅਗਾਰੀ।
ਉਸ ਵੇਲੇ ਜੋਧ ਰਾਏ ਨੇ ਆਪਣੇ ਘੋੜੇ ਨੂੰ ਅੱਗੇ ਨੂੰ ਪ੍ਰੇਰਿਆ, ਅੱਗੇ ਨੂੰ ਕੀਤਾ ਹੈ।
ਸ਼ਾਹ ਸਲੇਮ ਸਵਾਨ ਮਿਲਿਓ,
ਜਿੱਥੇ ਆਪਣਾ ਛੋਟਾ ਭਰਾ ਖੜੋਤਾ ਸੀ ਸਲੇਮ ਸ਼ਾਹ ਨੂੰ ਆ ਮਿਲਿਆ ਜੁਲਿਆ ਹੈ।
ਸੁਖ ਬੂਝ ਤੈਨੈ ਸੁਖ ਸਾਰ ਉਚਾਰੀ।
ਆਉਨੋ ਸੁਖ ਸਾਧ ਕਹਿੰਦੇ ਪੁੱਛੀ ਹੈ ਸਮਝੀ ਹੈ ਸਾਰੀ ਸਾਰ ਖਬਰ ਉਹਨੇ ਉਚਾਰ ਦਿੱਤੀ ਹੈ।
ਜਾ ਕੱਟ ਆਪਸ ਮੈਂ ਮਰ ਗਏ।
ਆ ਜੋਧ ਰਾਏ ਵੱਡੇ ਭਰਾ ਨੂੰ ਦੱਸਿਆ ਵੀ ਇਹ ਬੈਰੀ ਤਾਂ ਆਪੋ ਵਿਚ ਓ ਕੱਟ ਵੱਢ ਕੇ ਮਰ ਗਏ।
ਹਮ ਦੂਰ ਖਰੇ ਸਭ ਰੀਤ ਨਿਹਾਈ।
ਤਾਂ ਕਹਿੰਦੇ ਸਾਰੇ ਦੂਰੀ ਖੜੋਤੇ ਰਹੇ, ਇਨ੍ਹਾਂ ਦੀ ਮਰਨਿਆਂ ਦੀ ਰੀਤੀ ਸਾਰੀ ਦੇਖੀ ਹੈ ਵੀ ਕਿਵੇਂ ਆਪੋ ਵਿਚ ਕੱਟ ਵੱਢ ਕੇ ਮਰੇ, ਅਸੀਂ ਦੇਖਦੇ ਰਹੇ ਦੂਰ ਖੜੋਤੇ।
ਆਪ ਹੀ ਤੇ ਬਿਨ ਮਾਰੇ ਮਰੇ।
ਸਾਨੂੰ ਤਾਂ ਸ਼ਸਤਰ ਚਲਾਉਣ ਹੀ ਨੀ ਲੋੜ ਪਈ ਭਰਾ, ਇਹ ਕਹਿੰਦੇ ਆਪੇ ਹੀ ਕਹਿੰਦੇ ਸਾਡੇ ਬਿਨਾ ਮਾਰੇ ਤੋਂ ਮਰ ਗਏ।
ਗੁਰ ਪੂਰਨ ਕੋ ਸੋ ਪ੍ਰਤਾਪ ਹੈ ਭਾਰੀ।
ਇਹ ਜੋਧ ਰਾਏ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਪੂਰਨ ਸਤਿਗੁਰੂ, ਉਹਨਾਂ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ।
ਜੰਬੁਕ ਆਮਿਖ ਖਾਹੇ ਕਨੇ।
ਦੇਖੋ ਭਰਾ ਉਧਰ ਝਾਕੀ ਮਾਰ ਕੇ ਕਿੰਨੇ ਗਿੱਦੜ ਮਾਸ ਖਾਈ ਜਾਂਦੇ ਦੁਸ਼ਟਾਂ ਦਾ।
ਬਹੁ ਕਾਵ ਸਨੇ ਭੱਟ ਜੰਗ ਗਿਰੇ।
ਜਿਹੜੇ ਸੂਰ ਵੀਰ ਬੜੇ ਜ਼ਖਮੀ ਹੋ ਕੇ ਜੰਗ ਵਾਲੇ ਥਾਂ ਉਹ ਡਿੱਗੇ ਪਏ।
ਜੋਗਨ ਸਰੋਣਤ ਪੀਵਤ ਹੈ।
ਇਸੇ ਤਰ੍ਹਾਂ ਦੇਖੋ ਭਰਾ ਜੀ, ਜਿਹੜੀਆਂ ਅਠਾੜ ਜੋਗਨੀਆਂ ਉਹਨਾਂ ਬੈਰੀਆਂ ਦਾ ਲਹੂ ਪੀ ਰਹੀਆਂ।
ਪੁੰਨ ਲੇਤ ਡਕਾਰ ਆਨੰਦ ਭਰੇ।
ਉਹਨਾਂ ਕਹਿੰਦੇ ਆਨੰਦ ਨਾਲ ਭਰੀਆਂ ਵੱਡੇ ਵੱਡੇ ਡਕਾਰ ਲੈ ਰਹੀਆਂ।
ਭੂਤ ਮਹਾਗਨ ਪ੍ਰੇਤ ਪੁਕਾਰਤ।
ਇਸੇ ਤਾਂ ਵੱਡੇ ਵੱਡੇ ਭੂਤ ਤੇ ਵੱਡੇ ਵੱਡੇ ਜਿਹੜੇ ਸੂਹ ਪ੍ਰੇਤ ਆ ਉੱਥੇ ਝਾਂਗਰਾਂ ਮਾਰਦੇ ਫਿਰਦੇ।
ਨਾਚਤ ਹੱਥ ਕਪਾਲ ਧਰੇ।
ਹੱਥ ਵਿਚ ਕਹਿੰਦੇ ਖੋਪਰੀਆਂ ਜਿਹੀਆਂ ਫੜੀਆਂ ਹੋਇਆ ਤੇ ਨੱਚਦੇ ਫਿਰਦੇ ਹਨ ਖੁਸ਼ੀ ਵਿਚ।
ਅੰਤਰ ਨਿਕਾਰ ਗਰੇ ਮਹਿ ਡਾਰਤ।
ਇਸੇ ਤਰ੍ਹਾਂ ਜਿਹੜੀਆਂ ਜੋਗਨੀਆਂ ਹੈ ਉਹ ਕਹਿੰਦੇ ਬੈਰੀਆਂ ਦੀਆਂ ਮਰਿਆਂ ਦੀਆਂ ਲੋਥਾਂ ਦੀਆਂ ਅੰਦਰਾਂ ਜੀਆਂ ਕੱਢ ਕੇ ਤੇ ਗਲੇ ਵਿਚ ਪਾ ਰਹੀਆਂ ਹਾਰ ਬਣਾ ਬਣਾ।
ਗਾਵਤ ਤਾਲ ਬਜਾਏ ਖਰੇ।
ਇਸ ਤਰ੍ਹਾਂ ਭੂਤ ਪ੍ਰੇਤ ਵੀ ਖੜੋਤੇ ਹੋਏ ਕਹਿੰਦੇ ਤਾੜੀਆਂ ਬਜਾਉਂਦੇ ਉੱਥੇ ਖੜੋਤੇ ਹੋਏ।
8000 ਪਰਿਓ ਦਲ ਆਏ।
ਇਹਨੇ ਨੂੰ ਜਿਹੜਾ 8000 ਦਲ ਭੇਜਿਆ ਸੀ ਉਹ ਆ ਪਿਆ ਹੈ।
ਉਠਾਏ ਸਕੈ ਨਾ ਤੁਫੰਗਨ ਕੋ।
ਕਹਿੰਦੇ ਜਿਹੜੀਆਂ ਬੰਦੂਕਾਂ ਉਹਨਾਂ ਨੂੰ ਚੁੱਕ ਨਹੀਂ ਸਕ ਰਿਹਾ ਹੈ।
ਸੀਤ ਤੇ ਹੋਏ ਰਹਿ ਜੜ ਕੇ ਸਮ।
ਪਾਲੇ ਦੇ ਨਾਲ ਜਿਵੇਂ ਜੜ ਚੀਜ਼ ਹੁੰਦੀ ਉਹਦੇ ਸਮਾਨ ਹੋ ਰਹੇ, ਜਿਵੇਂ ਪੱਥਰ ਹੁੰਦਾ ਦਰਖਤ ਹੁੰਦਾ ਇਉਂ ਹੋ ਰਹੇ ਹਿਲ ਜੁਲ ਲੋਗੇ ਨਹੀਂ ਹਨ।
ਪ੍ਰੇਰਤ ਅਗਰ ਤੁਰੰਗਨ ਕੋ।
ਪਰ ਫਿਰ ਵੀ ਕਹਿੰਦੇ ਆਪੋ ਆਪਣੇ ਘੋੜਿਆਂ ਨੂੰ ਅੱਗੇ ਅੱਗੇ ਚਲਾ ਰਹੇ ਹਨ।
ਤਾਪਤ ਪਾਵਕ ਕੋ ਭੱਟ ਜੋਧ ਕੇ।
ਇਧਰ ਜੋਧ ਰਾਏ ਦੇ ਜਿੰਨੇ ਸੂਰ ਵੀਰ ਆ ਕਹਿੰਦੇ ਅੱਗ ਉੱਗ ਸੇਕੀਆਂ ਹੋਏ, ਅੱਗ ਉੱਗ ਸੇਕਿਆ ਹੋਇਆ ਤੇ ਧਿਆਨ ਗਰਮ ਹੋਏ ਪਏ।
ਹੋਤ ਨਹੀਂ ਠਾਰ ਅੰਗਨ ਕੋ।
ਕਿਸੇ ਦੇ ਸਰੀਰ ਨੂੰ ਜਿਹੜੀ ਸਰਦੀ ਆ ਉਹ ਹੋ ਨਹੀਂ ਰਹੀ ਹੈ, ਪਾੜਾ ਲੱਗ ਹੀ ਨਹੀਂ ਰਿਹਾ ਹੈ।
ਹੋਇ ਸਾਵਧਾਨ ਧਰੇ ਸਭ ਆਯੁਧ।
ਕਹਿੰਦੇ ਸਾਵਧਾਨ ਹੋ ਕੇ ਸਾਰਿਆਂ ਨੇ ਆਪੋ ਆਪਣੇ ਸ਼ਸਤਰ ਹੱਥਾਂ ਵਿਚ ਧਾਰਨ ਕੀਤੇ।
ਆਵਤ ਸ਼ਤਰਨ ਭੰਗਨ ਕੋ।
ਇਸ ਤਰ੍ਹਾਂ ਬੈਰੀਆਂ ਨੂੰ ਨਾਸ਼ ਕਰਨ ਲਈ ਆ ਰਹੇ ਹਨ।
ਤਿਆਰ ਤੁਫੰਗ ਹਜ਼ਾਰ ਹੁਤੀ।
ਇਧਰ ਗੁਰੂ ਕੇ ਸੁਖ ਸੂਰ ਵੀਰਾਂ ਵੱਲੋਂ ਕਹਿੰਦੇ ਹਜ਼ਾਰ ਦੀ ਗਿਣਤੀ ਜਿਹੜੀ ਬਲੂਰ ਹੈ ਨਾ ਉਹ ਗੋਲੀ ਸ਼ਿਕਾ ਪਾ ਕੇ ਤਿਆਰ ਕੀਤੀ ਹੋਈ ਸੀ।
ਇੱਕ ਬਾਰ ਚਲੀ ਆਰ ਮਾਰਨ ਕੋ,
ਜਿਹੜੇ 8,000 ਬੈਰੀ ਆਏ ਉਹਨਾਂ ਨੂੰ ਕਹਿੰਦੇ 1,000 ਬੰਦੂਕ ਦੀ ਗੋਲੀ ਇਕੱਠੀ ਚੱਲ ਪਈ ਹੈ।
ਸਮੁਖ ਰੌਰ ਕੇ ਛੋਰ ਦਈ,
ਜਿੱਧਰੋਂ ਕਹਿੰਦੇ ਸਾਹਮਣੇ ਤੋਂ ਰੌਲਾ ਜਾ ਪੈ ਰਿਹਾ ਕਿਉਂਕਿ ਹਨੇਰਾ ਹੋਣ ਕਰਕੇ ਦਿਸਦਾ ਨੀ, ਜਿੱਧਰੋਂ ਰੌਲਾ ਜਾ ਪੈਂਦਾ ਉਧਰ ਨੂੰ ਨਿਸ਼ਾਨਾ ਜਾ ਕਰਕੇ ਸਾਹਮਣੇ ਨੂੰ ਗੋਲੀਆਂ ਚਲਾ ਦਿੱਤੀਆਂ।
ਤੁਰਕਾਨ ਲਗੀ ਤਨ ਗਾਰਨ,
ਇਸ ਤਰ੍ਹਾਂ ਜਿਹੜੀਆਂ ਗੋਲੀਆਂ ਕਹਿੰਦੇ ਮੁਸਲਿਆਂ ਦੇ ਸ਼ੀਰ ਨੂੰ ਗਾਲਣ ਵਾਸਤੇ ਆ ਲਗੀਆਂ ਵਜੀਆਂ ਹਨ।
ਫੇਰ ਬਰੂਦ ਬੰਦੂਕਾਂ ਪਾਏ,
ਫੇਰ ਕਹਿੰਦੇ ਆਪੋ ਆਪਣੀ ਬੰਦੂਕਾਂ ਵਿਚ ਬਰੂਦ ਤੇ ਗੋਲੀਆਂ ਜੀਆਂ ਪਾ ਲਈਆਂ। ਦੂਜੀ ਵਾਰ
ਕਸੀ ਗੁਲਕਾ ਨਾ ਪ੍ਰਹਾਰਨ ਕੋ, ਕਸੀ ਗੁਲਕਾਨ ਪ੍ਰਹਾਰਨ ਕੋ,
ਇਸ ਤਰ੍ਹਾਂ ਗੋਲੀਆਂ ਕਹਿੰਦੇ ਤਿਆਰ ਕਰ ਲਈਆਂ ਦੂਜੀ ਵਾਰ ਮਾਰਨ ਲਈ, ਦੂਜੀ ਵਾਰ ਚਲਾਉਣ ਲਈ।
ਸ਼ੀਗਰ ਚਲਾਏ ਦਈ ਰਣਦਾਰ,
ਦੂਜੀ ਵਾਰ ਵੀ ਕਹਿੰਦੇ ਜਿਹੜੀਆਂ ਗੋਲੀਆਂ ਹੈ ਭਿਆਨਕ ਜੰਗ ਵਿਚ ਕਹਿੰਦੇ ਚਲਾ ਦਿੱਤੀਆਂ।
ਮਾਰਨ 8,000 ਕੋ,
ਜਿਹੜਾ 8,000 ਭੇਜਿਆ ਨੂੰ ਮਾਰਨ ਵਾਸਤੇ,
ਪੂਰਨ ਤਾ ਇਮ ਧਾਰ ਮਹਾ,
ਗੁਰੂ ਕੇ ਸੂਰ ਵੀਰ ਹੈ ਜੋਧ ਰਾਏ ਦੇ ਸੂਬੜੀ ਕਾਲੀ ਤੇ ਜੀ ਕਰਦੇ,
ਕਹ ਜੋਧ ਨੇ ਮਾਰ ਵੱਡੀ ਕਾਰਵਾਈ,
ਜੋਧ ਰਾਏ ਨੇ ਕਹਿ ਕਹਿ ਕੇ ਆਪਣੇ ਸੂਰ ਵੀਰਾਂ ਨੂੰ ਬਾਰੇ ਬੈਰੀਆਂ ਉਪਰ ਵੱਡੀ ਤਕੜੀ ਮਾਰ ਕਰਵਾਈ।
ਚਾਰ ਕਰੇ ਇਮ ਵਾਰ ਬੰਦੂਕਾਂ,
ਕਹਿੰਦੇ ਇਸ ਤਰ੍ਹਾਂ ਬੰਦੂਕਾਂ ਦੇ 4 ਵਾਰੀ ਫੈਰ ਕੀਤੇ, 4 ਵਾਰੀ ਗੋਲੀਆਂ ਚਲਾਈਆਂ।
ਇਕ ਹੀ ਬਾਰ ਨਛਤਰੂ ਚਲਾਈ,
ਉਧਰ ਜਿਹੜੇ ਬੈਰੀ ਆਏ ਇੱਕ ਵਾਰੀ ਵੀ ਬੰਦੂਕ ਵਿਚੋਂ ਗੋਲੀ ਨੀ ਚਲਾ ਸਕੇ, ਨੇ 4 ਵਾਰੀ ਚਲਾ ਦਿੱਤੀਆਂ।
ਭੂਮ ਧੜਾ ਧੜ ਗੇਰਤ ਸੂਰ,
ਜਿਹੜੇ ਸੂਰ ਵੀਰ ਉਹਨਾਂ ਨੂੰ ਧੜਾ ਧੜ ਧਰਤੀ ਤੇ ਸਿੱਟੀ ਜਾਂਦੇ,
ਧੜਾ ਧੜ ਯੋ ਗੁਲ ਕਾਨ ਮਚਾਈ,
ਧੜ ਧੜ ਗੋਲੀਆਂ ਨੀ ਕਰਦਿਆਂ ਮਾਰ ਮਚਾਈ।
ਛੂਛ ਤੁਰੰਗ ਫਿਰੇ ਹੇਹ ਨਾਵਤ,
ਜਿਹੜੇ ਘੋੜੇ ਹੈ ਸੂਰ ਵੀਰ ਮਰਨ ਕਰਕੇ ਖਾਲੀ ਹੋਏ ਹਿਣਕਦੇ ਫਿਰ ਰਹੇ ਹਾਂ।
ਕੇਤਕ ਮ੍ਰਿਤੂ ਭਏ ਲੱਗ ਕਾਈ,
ਕਈਆਂ ਨੂੰ ਕਹਿੰਦੇ ਗੋਲੀ ਦਾ ਜ਼ਖਮ ਲੱਗ ਗਿਆ, ਉਹ ਫੱਟੜ ਹੋ ਗਏ, ਉਹ ਵੀ ਕਹਿੰਦੇ ਮਰੇ ਪਏ ਆ ਘੋੜੇ ਵਗੈਰਾ।
ਰਸਾਵਲ ਛੰਦ ਗੁਰੂ ਸੂਰ ਦੌੜੇ,
ਇਧਰ ਗੁਰੂ ਕੇ ਸੂਰ ਵੀਰ ਵੀ ਕਹਿੰਦੇ ਦੌੜੇ ਹਨ ਬੈਰੀਆਂ ਉਪਰ,
ਕਰੇ ਸ਼ਤਰੂ ਬੋਰੇ,
ਜਿੰਨੇ ਬੈਰੀ ਆਏ ਉਹਨਾਂ ਨੂੰ ਤਾਂ ਕਮਲੇ ਕਰ ਦਿੱਤਾ, ਉਹਨੇ ਸਰਤ ਭੁਲਾ ਦਿੱਤੀ।
ਕਛੂ ਨਾਹ ਸੂਜੈ,
ਹਾਂ ਬੈਰੀਆਂ ਨੂੰ ਕੁਝ ਸੁਝਦਾ ਹੀ ਨਹੀਂ ਹੈ।
ਲੱਗੈ ਸ਼ਸਤਰ ਜੂਜੈ,
ਜਦੋਂ ਗੁਰੂ ਕੇ ਸੂਰ ਵੀਰਾਂ ਦਾ ਕੋਈ ਸ਼ਸਤਰ ਵੱਜ ਜਾਂਦਾ ਉਦੋਂ ਕਹਿੰਦੇ ਉਹ ਜੂਜੈ ਮਰ ਜਾਂਦੇ ਹਨ।
ਥੱਕੇ ਪੰਥ ਮਾਹੀ,
ਕਿਉਂਕਿ ਜਿੰਨੇ ਦੁਸ਼ਟ ਹੈ ਰਸਤੇ ਵਿਚ ਆਉਂਦੇ ਆਉਂਦੇ ਥੱਕੇ ਪਏ,
ਭਈ ਨੀਂਦ ਨਾਹੀ,
ਰਾਤ ਨੂੰ ਵੀ ਵਿਚਾਰਿਆਂ ਨੂੰ ਨੀਂਦ ਨੀ ਪ੍ਰਾਪਤ ਹੋਈ ਹੈ, ਰਾਤ ਨੂੰ ਵੀ ਸੌ ਨੀ ਸਕੇ ਹਨ।
ਕਿਤੇ ਭੁੱਖ ਭਾਰੇ,
ਕਈਆਂ ਨੂੰ ਬੜੀ ਭਾਰੀ ਕਹਿੰਦੇ ਭੁੱਖ ਲੱਗੀ ਹੋਈ ਹੈ,
ਸ਼ੁਦਾ ਨਾ ਨਿਵਾਰੇ,
ਕਿਉਂਕਿ ਪ੍ਰਸ਼ਾਦਾ ਨੀ ਮਿਲਿਆ ਜਿਸ ਕਰਕੇ ਭੁੱਖ ਨੀ ਨਿਵਿਰਤ ਹੋਈ ਹੈ।
ਪਾਰਾ ਭੂਰ ਪਾਰਾ,
ਨਾਲ ਹੀ ਕਹਿੰਦੇ ਰਾਤ ਦਾ ਸਮਾਂ ਬੜਾ ਤੜ ਤਕੜਾ ਪਾਲਾ ਵੀ ਪੈ ਰਿਹਾ ਹੈ,
ਨਾ ਜਾਈ ਸੰਭਾਰਾ,
ਇਸ ਕਰਕੇ ਦੁਸ਼ਟ ਬੈਰੀਆਂ ਤੋਂ ਆਪਣੇ ਆਪ ਨੂੰ ਸੰਭਾਲਿਆ ਨੀ ਜਾ ਰਿਹਾ।
ਗੁਰੂ ਕੀ ਰਜਾਏ,
ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਗਿਆ ਹੀ ਐਸੀ ਹੈ।
ਸਮੀਰਮ ਚਲਾਏ,
ਇਸ ਕਰਕੇ ਠੰਡੀ ਜਿਹੜੀ ਹਵਾ ਹੈ ਉਹ ਪੌਣ ਨੇ ਚਲਾ ਦਿੱਤੀ।
ਮਹਾ ਸੀਤ ਵਿਆਪੇ,
ਇਸ ਕਰਕੇ ਬੈਰੀਆਂ ਨੂੰ ਬੜਾ ਕਹਿੰਦੇ ਪਾਲਾ ਵਿਆਪਿਆ ਪਾਲਾ ਲੱਗਿਆ ਹੈ।
ਵੱਡੇ ਸ਼ਤਰੂ ਕਾਂਪੇ,
ਇਸ ਕਰਕੇ ਜਿਹੜੇ ਬੈਰੀ ਹੈ ਬੜੇ ਤਕੜੇ ਕੰਬ ਪਏ ਆ, ਕੰਬਣ ਲੱਗ ਪਏ।
ਜੁਟੇ ਦੰਤ ਬੋਲੇ,
ਕਈਆਂ ਦੇ ਤਾਂ ਕਹਿੰਦੇ ਦੰਦ ਜੇ ਜੁੜਦੇ ਬੋਲਣਾ ਚਾਹੁੰਦੇ ਆ, ਜਵਾਨ ਦੰਦ ਨੀ ਕੰਮ ਕਰਦੇ ਤੇ ਬੋਲ ਨੀ ਸਕਦੇ ਹਨ।
ਮਸੇ ਹੱਥ ਖੋਲੇ,
ਹਾਂ ਬੋਲਣਾ ਤਾਂ ਕਿਧਰੇ ਰਹਿ ਗਿਆ, ਜਿਹੜੇ ਹੱਥ ਆ ਉਹ ਵੀ ਮਸੇ ਹੀ ਖੋਲਦੇ, ਉਹ ਹੱਥ ਵੀ ਨੀ ਖੋਲਦੇ, ਐਸਾ ਪਾਲਾ ਲੱਗ ਰਿਹਾ ਹੈ।
ਕਿਤੀ ਦੇਰ ਲਾਗੇ,
ਹਾਂ ਕਿੰਨੀ ਕਹਿੰਦੇ ਦੇਰ ਲੱਗ ਗਈ ਜਾਂਦੀ ਹੈ।
ਤੂਫੰਗਾਨ ਤਿਆਗੇ,
ਕਿਤੇ ਕੋਈ ਬੈਰੀ ਵੱਲੋਂ ਕਹਿੰਦੇ ਬਦੂਕ ਚਲਾਉਂਦਾ ਹੈ
ਕਰਿਓ ਜੋਧ ਹੱਲਾ
ਇਧਰ ਜਿਹੜਾ ਜੋਧ ਰਾਏ ਇਸ ਨੇ ਕਹਿੰਦੇ ਤਕੜਾ ਹੱਲਾ ਕਰ ਦਿੱਤਾ
ਨਹੀਂ ਜਾਏ ਚੱਲਾ
ਇਸ ਕਰਕੇ ਜਿਹੜਾ 8000 ਆਇਆ ਉਹ ਤਾਂ ਹੱਲਾ ਚੱਲਿਆ ਨੀ ਗਿਆ
ਲਖੇ ਸ਼ਤਰੂ ਹਾਰੇ
ਜੋਧ ਰਾਏ ਨੇ ਦੇਖ ਲਿਆ ਵੀ ਬੈਰੀ ਤਾਂ ਹਾਰ ਹੰਬ ਗਏ
ਮਿਲੇ ਵੀਰ ਭਾਰੇ
ਉਸ ਵੇਲੇ ਗੁਰੂ ਕੇ ਸੂਰਵੀਰ ਭਾਰੀ ਇਕੱਠਿਆਂ ਹੋ ਗਏ
ਕਰੇ ਖੱਗ ਨੰਗੇ
ਸਾਰਿਆਂ ਨੇ ਕਹਿੰਦੇ ਬਦੂਕਾਂ ਛੱਡ ਕੇ ਤੇਗੇ ਮਿਆਨਾ ਵਿਚੋਂ ਕੱਢ ਕੇ ਨੰਗੇ ਕਰ ਲਏ
ਜਿਨ੍ਹਾਂ ਬਾਢ ਚੰਗੇ
ਇਹਨਾਂ ਦੀਆਂ ਬੜੀਆਂ ਤਖਣੀਆਂ ਕਹਿੰਦੇ ਧਾਰਾਂ ਲਾਈਆਂ ਤਿੱਖੇ ਕੀਤੇ ਹੋਏ
ਪਰਿਓ ਭੂਰ ਰੌਰਾ
ਫੇਰ ਕੀ ਹੈ ਕਹਿੰਦੇ ਬੜਾ ਤਕੜਾ ਰੌਲਾ ਪੈ ਗਿਆ
ਸੁਣਿਓ ਦੂਰ ਠਾਰਾ
ਦੂਰ ਦੂਰ ਦੀ ਥਾਂ ਵਿਚੋਂ ਸੁਣਿਆ ਜਾ ਰਿਹਾ ਹੈ
ਗੁਰੂ ਜਾਨ ਲੀਨ
ਗੁਰੂ ਹਰਗੋਬਿੰਦ ਗੋਬਿੰਦ ਸਾਹਿਬ ਮੈਂ ਵੀ ਬੜਾ ਰੌਲਾ ਹੁੰਦਾ ਸੁਣ ਕੇ ਜਾਣ ਲਿਆ ਹੈ
ਰਣੰਗ ਭੂਰ ਕੀ ਨਾ
ਜੋਧ ਰਾਏ ਨੇ ਤੇ ਉਹਦੇ ਛੋਟੇ ਭਰਾ ਨੇ ਜਾ ਕੇ ਬੜਾ ਭਾਰੀ ਜੰਗ ਕੀਤਾ ਹੈ
ਪਠੇ ਔਰ ਸੂਰੰਗ
ਇਹਨਾਂ ਦੀ ਸਹਾਇਤਾ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਲੋਂ ਕੁਝ ਸੂਰਵੀਰ ਹੋਰ ਭੇਜ ਦਿੱਤੇ
ਹਜ਼ਾਰੇ ਸੌਰੰਗ
ਆਪਣੇ ਵੱਲੋਂ 1000 ਜਿਹੜਾ ਸੂਰਵੀਰ ਹੋਰ ਭੇਜ ਦਿੱਤਾ
ਰਣੰਗ ਰੰਗ ਰਾਤੇ
ਕਹਿੰਦੇ ਜੰਗ ਦੇ ਰੰਗ ਵਿਚ ਪ੍ਰੇਮ ਵਿਚ ਰਤੇ ਹੋਏ
ਚੱਲੇ ਵੀਰ ਮਾਤੇ
ਐ ਸੂਰਵੀਰ ਮਸਤ ਹੋਏ ਹੋਏ ਚੱਲ ਪਏ ਹਨ ਜੰਗ ਵੱਲ
ਜਹਾਂ ਜੋਧ ਜੋਧਾ
ਜਿੱਥੇ ਕਹਿੰਦੇ ਜੋਧ ਰਾਏ ਜੰਗੀ ਜੋਧਾ ਖੜੋਤਾ ਹੋਇਆ ਹੈ
ਰੁਪਿਓ ਧਾਰ ਕ੍ਰੋਧਾ
ਕ੍ਰੋਧ ਧਾਰ ਕੇ ਅੜਿਆ ਹੋਇਆ ਹੈ
ਤਹਾਂ ਜਾਏ ਬੋਲੇ
ਉੱਥੇ ਜਿਹੜਾ 1000 ਸੂਰਵੀਰ ਜਾ ਕੇ ਕਹਿੰਦੇ ਬੋਲਿਆ ਲਲਕਾਰੇ ਮਾਰੇ
ਵੱਡੇ ਬੰਦ ਟੋਲੇ
ਹਾਂ ਬੜਾ ਤਕੜਾ ਇਹਨਾਂ ਨੇ ਜੱਥਾ ਟੋਲਾ ਬਣਿਆ ਹੋਇਆ
ਤਪੇ ਬੰਨ ਜਾਰੀ
ਕਿਉਂਕਿ ਅੱਗ ਬਾਲੀ ਹੋਈ ਸੇਕ ਸੂਕ ਕੇ ਗਰਮ ਹੋਏ ਹੋਏ ਸੀ
ਨਹੀਂ ਸੀਤ ਭਾਰੀ
ਇਸ ਕਰਕੇ ਸੂਰਵੀਰਾਂ ਨੂੰ ਕੋਈ ਭੂਰਾ ਮਾਤਰ ਠੰਡੀ ਹੈ ਨਹੀਂ ਸੀ
ਚਲਾਏ ਤੁਫੰਗਾ
ਜਾਂਦਿਆਂ ਸਾਰੇ ਹਜ਼ਾਰਾਂ ਨੇ ਕਹਿੰਦੇ 1000 ਬੰਦੂਕ ਚਲਾ ਦਿੱਤੀ ਹੈ
ਲੱਗਾ ਸ਼ਤਰੂ ਅੰਗਾ
ਬੈਰੀਆਂ ਦੇ ਅੰਗਾਂ ਨੂੰ ਲੱਗ ਰਹੀਆਂ ਬਜ ਰਹੀਆਂ
ਕਸਾ ਫੇਰ ਮਾਰੇ
ਗੁਰੂ ਕੇ ਸੂਰਵੀਰ ਫੇਰ ਗੋਲੀ ਬਰੂਦ ਪਾ ਕੇ ਤਿਆਰ ਕਰਕੇ ਮਾਰਦੇ ਚਲਾਉਂਦੇ
ਨਾ ਬੈਰੀ ਸੰਭਾਰੈ
ਇਸ ਕਰਕੇ ਜਿਹੜੇ ਬੈਰੀ ਉਹ ਆਪਣੇ ਆਪ ਨੂੰ ਸੰਭਾਲ ਨੀ ਰਹੇ ਸੰਭਲ ਨੀ ਰਹੇ ਹਨ
ਨਹੀਂ ਹੱਥ ਹਾਲੈ
ਕਹਿੰਦੇ ਹੱਥ ਵੀ ਨੀ ਕਿਸੇ ਦੁਸ਼ਟ ਦਾ ਬੈਰੀ ਦਾ ਚੱਲਦਾ ਹੈ
ਟਿਕੇ ਜਾਏ ਘਾਲੈ
ਕਹਿੰਦੇ ਟਿਕੇ ਹੈ ਖੜੋਤੇ ਹੋਇਆ ਨੂੰ ਇਹ ਮਾਰ ਦਿੰਦੇ ਆ ਗੋਲੀ ਨਾਲ
ਕਬੈ ਏਕ ਗੋਰੀ
ਕਦੇ ਇੱਕ ਅੱਧੀ ਜਿਹੜੀ ਗੋਲੀ ਹੈ
ਹਤਾ ਜੋਧ ਓਰੀ
ਜੋਧ ਰਾਏ ਦੀ ਤਰਫ ਨੂੰ ਇਹ ਬੈਰੀ ਮਾਰਦੇ ਹਨ
ਨਹੀਂ ਓਜ ਹੋਵੇ
ਪਰ ਫੇਰ ਵੀ ਕਹਿੰਦੇ ਜਿਹੜੇ ਬੈਰੀ ਉਹਨਾਂ ਵੱਲੋਂ ਕੋਈ ਬਲਤਾ ਹੋ ਨੀ ਰਿਹਾ
ਬ੍ਰਿਥਾ ਪ੍ਰਾਣ ਖੋਵੇ
ਐਵੇਂ ਬਿਰਸੀ ਖੜੇ ਖੜੋਤੇ ਕਹਿੰਦੇ ਆਪਣੇ ਪ੍ਰਾਣਾਂ ਨੂੰ ਗੁਆਈ ਜਾਂਦੇ ਹਨ
ਪਲਾਇਓ ਨਾ ਜਾਵੇ
ਪਾਲੇ ਦੇ ਮਰਿਆ ਹਨੇਰੇ ਦੇ ਕਾਰਨ ਕਰਕੇ ਭੱਜਿਆ ਵੀ ਨੀ ਕਿਸੇ ਪਾਸੇ ਨਾ ਤੋਂ ਜਾਂਦਾ ਹੈ
ਨਹੀਂ ਪੰਥ ਪਾਵੇ
ਕਿਉਂਕਿ ਹਨੇਰਾ ਹੋਣ ਕਰਕੇ ਰਸਤਾ ਨੀ ਪਾਉਂਦੇ
ਭਏ ਦੁੱਖ ਕਈ
ਤਾਂ ਬਹੁਤੇ ਕਹਿੰਦੇ ਦੁਖੀ ਹੋ ਗਏ ਵੀ ਕਿੱਥੇ ਆ ਫਸਿਆ ਰਾਤ ਨੂੰ
ਨਹੀਂ ਧੀਰ ਲਈ
ਧੀਰ ਨੀ ਲੈਂਦੇ ਵੀ ਕਸੂਤੇ ਫਸ ਗਏ ਆਪਾਂ ਇੱਥੇ ਆ ਕੇ
ਦੋਹਰਾ ਦੋ ਹਜ਼ਾਰ ਗੁਰ ਸੈਨ ਤਬ
ਇਧਰ ਗੁਰੂ ਮਹਾਰਾਜ ਦੀ ਜਿਹੜੀ ਫੌਜ ਹੈ 2000 ਗਿਣਤੀ ਵਿਚ ਆਈ ਜੰਗ ਮੈਦਾਨੇ ਵਿਚ
ਹੇਰ ਸੁਗਮ ਹੀ ਜੰਗ
ਇਸ ਤਰ੍ਹਾਂ ਕਹਿੰਦੇ ਬੜਾ ਭਾਰੀ ਜੰਗ ਵੇਖ ਕੇ
ਖੜਗ ਨਿਕਾਸੇ ਮਿਆਨ ਤੇ
ਫੇਰ ਕੀ ਹੈ ਸੌਖੇ ਹੀ ਵੀ ਜੰਗ ਕਰਨੇ ਮਾਰਨੇ ਔਖੇ ਨੀ ਮਿਆਨਾ ਤੋਂ ਟੇਕੇ ਕੱਢ ਲਏ
ਤੁਰਕਨ ਹਤੈ ਨਿਸੰਗ
ਬੇਸੰਗ ਨਿਡਰ ਹੋ ਕੇ ਮੁਸਲਿਆਂ ਨੂੰ ਮਾਰੀ ਤੁਰੇ ਜਾਂਦੇ ਹਨ
ਸਾਵਲ ਛੰਦ ਕਿਰਪਾਨਾ ਚਲਾਈ
ਗੁਰੂ ਕੇ 2000 ਸੂਰਵੀਰਾਂ ਨੇ ਕਿਰਪਾਨਾ ਚਲਾਈ ਗਈਆਂ।
ਸੋ ਲੋਹੂ ਚਖਾਈ,
ਉਹਨਾਂ ਨੂੰ ਲਹੂ ਚਖਾਇਆ ਚਖਾਇਆ ਹੈ, ਲਹੂ ਦੇ ਨਾਲ ਲਿਬੜ ਗਈਆਂ ਹਨ।
ਕਟੈ ਸ਼ਤਰੂ ਅੰਗਾ,
ਬੈਰੀਆਂ ਦੇ ਅੰਗਾਂ ਨੂੰ ਕੱਟਦੇ ਆ ਕਿਰਪਾਨਾਂ ਨਾਲ।
ਭਈ ਲਾਲ ਰੰਗਾ,
ਇਸ ਕਰਕੇ ਕਹਿੰਦੇ ਕਿਰਪਾਨਾਂ ਬੈਰੀਆਂ ਦੇ ਅੰਗਾਂ ਨੂੰ ਕੱਟਦੀਆਂ ਲਾਲ ਰੰਗ ਦੀਆਂ ਹੋ ਗਈਆਂ ਲਹੂ ਨਾਲ।
ਕਲਾਵੈ ਤੁਰੰਗਾ,
ਹਾਂ ਜਿਹੜੇ ਸੂਰਵੀਰ ਆਪਣੇ ਘੋੜਿਆਂ ਨੂੰ ਭਜਾਉਂਦੇ ਹਨ।
ਮਿਲੈ ਸ਼ਤਰੂ ਅੰਸੰਗਾ,
ਜਿੱਥੇ ਬੈਰੀ ਖਰੋਤੇ ਉਹਨਾਂ ਦੇ ਸਾਥ ਜਾ ਮਿਲਦੇ, ਉਹਨਾਂ ਦੇ ਜਾ ਨੇੜੇ ਹੁੰਦੇ ਹਨ।
ਪਿਖਾ ਸੋ ਸੰਭਾਰੈ,
ਆਓ ਵੇਖਦੇ ਹਨ ਤੇ ਆਪਣੇ ਆਪ ਨੂੰ ਸੰਭਾਲਦੇ ਵੀ ਹਨ।
ਨਹੀਂ ਉਹ ਜਤਾਰੈ,
ਪਰ ਕਹਿੰਦੇ ਦੁਸ਼ਟ ਬੈਰੀ ਆਪਣਾ ਬਲ ਨੀ ਕੋਈ ਧਾਰ ਸਕਦੇ, ਕੋਈ ਆਪਣਾ ਜ਼ੋਰ ਨੀ ਲਾ ਸਕਦੇ।
ਠਰੇ ਹੱਥ ਭਾਰੇ,
ਕਿਉਂਕਿ ਭਾਰੀ ਹੱਥ ਉਹਨਾਂ ਦੇ ਪਾਲੇ ਨਾਲ ਠਰੇ ਪਏ।
ਨਾ ਜਾਹੀ ਉਭਾਰੇ,
ਇਸ ਕਰਕੇ ਹੱਥ ਤਾਂ ਨੂੰ ਚੁੱਕੇ ਹੀ ਨੀ ਜਾਂਦੇ, ਸ਼ਸਤਰ ਕੀ ਨੇ ਚੁੱਕਣਾ ਹੈ।
ਕਹਾ ਵਾਰ ਓਟੈ,
ਇਸੇ ਤਰ੍ਹਾਂ ਜਿਹੜਾ ਵਾਰ ਆ ਉਹਦਾ ਬਚਾਅ ਭਲਾ ਕਿਵੇਂ ਹੋਣਾ ਹੈ।
ਕਰੈ ਕੌਣ ਚੋਟੈ,
ਇਸੇ ਤਰ੍ਹਾਂ ਤਲਵਾਰ ਦੀ ਵਾਰ ਦੀ ਚੋਟ ਕੀ ਨੇ ਮਾਰਨੀ ਹੈ, ਸੱਟ ਕੀ ਨੇ ਮਾਰਨੀ ਹੈ।
ਮਰੈ ਮੂਡ ਮਾਰੇ,
ਮੂਰਖ ਲਾਣਾ ਬਿਨਾਂ ਮਾਰਿਆ ਤੂੰ ਕਹਿੰਦੇ ਮਰ ਰਿਹਾ।
ਕਿਰਪਾਨੰ ਚਲ ਪ੍ਰਹਾਰੇ,
ਹਾਂ ਗੁਰੂ ਕੇ ਸੂਰਵੀਰਾਂ ਨੇ ਕਿਰਪਾਨਾਂ ਨਾਲ ਹੀ ਵੱਢਤੇ ਮਾਰਤੇ।
ਕਿਨੂੰ ਤੀਰ ਛੋਰੇ,
ਕਿਸੇ ਸੂਰਵੀਰ ਨੇ ਕਹਿੰਦੇ ਤੀਰ ਚਲਾਏ ਤਨਕ ਵਿੱਚੋਂ।
ਹਿਰਦੈ ਸ਼ਤਰੂ ਫੋਰੇ,
ਬੈਰੀਆਂ ਦੇ ਹਿਰਦੇ ਸ਼ਾਤੀਆਂ ਨੂੰ ਭੰਨ ਦਿੱਤਾ ਹੈ।
ਕਿਨੂੰ ਫੇਰ ਨੇਜਾ,
ਕਿਸੇ ਸੂਰਵੀਰ ਨੇ ਕਹਿੰਦੇ ਨੇਜੇ ਨੂੰ ਘੁਮਾਇਆ ਹੈ।
ਕਰੋਇਓ ਕਰੇਜਾ,
ਬੈਰੀਆਂ ਦਾ ਜਿਹੜਾ ਕਲੇਜਾ ਨੇਜਾ ਮਾਰ ਕੇ ਭਰੋ ਦਿੱਤਾ ਹੈ।
ਹਲਾ ਹਾਲ ਮਾਚੀ,
ਬੜੀ ਹਲਚਲੀ ਉੱਥੇ ਮੱਚ ਗਈ ਹੈ।
ਲਹੂ ਧੂਲ ਰਾਚੀ,
ਜਿਹੜਾ ਮਿੱਟੀ ਕੱਟੇ ਵਿੱਚ ਜਿਹੜਾ ਲਹੂ ਹੈ ਉਹ ਰਚ ਰਿਹਾ ਹੈ।
ਵੀਰੇ ਅੰਗ ਭੰਗੇ,
ਮੇਰੀ ਜਿਹੜੇ ਅੰਗ ਟੁੱਟ ਗਏ ਅਤੇ ਡਿੱਗ ਪਏ ਹਨ।
ਸਮੂਹੰ ਤੁਰੰਗੇ,
ਨਾਲ ਹੀ ਕਹਿੰਦੇ ਸਮੂਹ ਘੋੜੇ ਵੀ ਟੁੱਟ ਗਏ, ਮਰ ਗਏ, ਡਿੱਗ ਪਏ।
ਕਿਤੇ ਹਾਏ ਬੋਲੇ,
ਕਈ ਜਿਹੜੇ ਜ਼ਖਮੀ ਹੈ ਹਾਏ ਮਰ ਗਏ, ਹਾਏ ਮਰ ਗਏ ਹੋਂ ਬੋਲਦੇ।
ਕਿਤੇ ਛੂਛ ਡੋਲੇ,
ਕਈਆਂ ਦੇ ਜਿਹੜੇ ਖਾਲੀ ਘੋੜੇ ਹੈ ਉੱਥੇ ਭੁਜੇ ਫਿਰਦੇ ਡੋਲਦੇ ਹਨ।
ਦੋਹਰਾ ਇੱਕ ਇੱਕ ਗੁਰ ਕੇ ਸੂਰ ਮੈਂ,
ਹਾਂ ਗੱਲ ਕੀ ਕਹਿੰਦੇ ਗੁਰੂ ਕਾ ਜਿਹੜਾ ਸੂਰਵੀਰਾਂ ਨੇ ਇੱਕ ਇੱਕ ਨੇ ਗਿਣਤੀ ਵਿੱਚ।
ਪੰਜ ਕੇ ਸੱਪਤ ਸੰਘਾਰ,
ਪੰਜ ਕਿਸੇ ਨੇ ਮਾਰਤੇ, ਕਿਸੇ ਨੇ ਸੱਤ ਮਾਰਤੇ, ਇੱਕ ਇੱਕ ਨੇ ਹੀ।
ਕਰੇ ਨਵੇਰਨ ਤੁਰਕ ਗਨ,
ਹਾਂ ਜਿਹੜੇ ਸਮੂਹ ਤੁਰਕੜੇ ਆਏ ਸੀ ਉਹ ਕਹਿੰਦੇ ਨਵੇੜ ਦਿੱਤੇ, ਅਫਾਹ ਵੱਢਤਾ ਹੈ।
ਜਿਮ ਖਾਤੀ ਵੱਡਦਾਰ,
ਕਹਿੰਦੇ ਤਰਖਾਣ ਕੁਹਾੜਾ ਜਾ ਲੈ ਕੇ ਕਹਿੰਦੇ ਜੰਗਲ ਵਿਚ ਚਲੇ ਜਾ, ਲੱਕੜਾਂ ਨੂੰ ਵੱਢ ਕੇ ਸਿੱਟ ਦਿੰਦਾ ਨਾ, ਢੇਰ ਲਾ ਦਿੰਦਾ, ਮਾਰਦੇ ਢੇਰ ਲਾ ਤੇ ਲੱਕੜਾਂ ਵਾਂਗ।
ਰਸਾਵਲ ਛੰਦ ਪਰੀ ਬ੍ਰਿੰਦ ਲੋਥੈ,
ਹਾਂ ਜੰਗ ਵਾਲੇ ਥਾਂ ਬੜੀਆਂ ਲੋਥਾਂ ਹੀ ਲੋਥਾਂ ਪਈਆਂ।
ਫਿਰੈ ਬਾਜ ਪੋਥੈ,
ਉਹਨਾਂ ਲੋਥਾਂ ਦੇ ਪੋਥਾ ਕੀ ਢੇਰ ਦੇ ਉੱਪਰ ਘੋੜੇ ਫਿਰਦੇ ਹਨ, ਦੌੜਦੇ ਲਤਾੜਦੇ।
ਲਹੂ ਦੀ ਚਾਲਾ,
ਲੋਥਾਂ ਦੇ ਵਿਚੋਂ ਬੜਾ ਲਹੂ ਚੱਲ ਰਿਹਾ ਹੈ।
ਭਿਆਨੈ ਵਿਸਾਲਾ,
ਇਸ ਕਰਕੇ ਜਿਹੜਾ ਥਾਂ ਹੈ ਸਰੀਰ ਬੜਾ ਭਿਆਨਕ ਹੋ ਰਿਹਾ ਹੈ।
ਮਰੇ ਪੁੰਜ ਘੋਰੇ,
ਕਿਉਂਕਿ ਜੰਗ ਵਿਚ ਬਹੁਤੇ ਘੋੜੇ ਮਰ ਗਏ।
ਤਮੰਗ ਮੋਟ ਘੋਰੇ,
ਜਿਹੜਾ ਹਨੇਰਾ ਬਹੁਤ ਕਹਿੰਦੇ ਭਿਆਨਕ ਤੇ ਗਾੜਾ ਹੈ।
ਦਿਖੈ ਹੋਇ ਨਾ ਆਗੇ,
ਇਸ ਕਰਕੇ ਕੋਈ ਕਹਿੰਦੇ ਦਿਸਦਾ ਹੀ ਨਹੀਂ ਹੈ।
ਲਖੈ ਅੰਗ ਲਾਗੇ,
ਜਦੋਂ ਕਹਿੰਦੇ ਗੁਰੂ ਕੇ ਸੂਰਵੀਰ ਦਾ ਕੋਈ ਕਿਰਪਾਨ ਜਾਂ ਗੋਲੀ ਲੱਗਦੀ ਹੈ ਫੇਰ ਬਸ ਪਤਾ ਲੱਗਦਾ ਉਂਜ ਕੋਈ ਨੀ ਹੈ, ਦਿਸਦਾ ਦਿਸਦਾ।
ਚੱਲੈ ਬੇਗ ਜੋਈ,
ਹਾਂ ਜਿਹੜਾ ਕਹਿੰਦੇ ਕਾਲੀ ਨਾਲ ਚੱਲਦਾ ਨਾ ਅੱਗੇ ਨੂੰ।
ਗਿਰੈ ਲਾਗ ਸੋਈ,
ਉਹਦੇ ਗੋਲੀ ਜਾਂ ਕਿਰਪਾਨ ਲੱਗਦੀ ਉਹ ਡਿੱਗ ਪੈਂਦਾ ਦੁਸ਼ਟ।
ਕਿਤੇ ਘਾਏ ਖਾਏ,
ਕਈ ਕਹਿੰਦੇ ਜ਼ਖਮ ਵਾਰ ਖਾ ਕੇ
ਕਹੇ ਹਾਏ ਹਾਏ,
ਮੇਰੀ ਹਾਏ ਮਰ ਗਏ, ਹਾਏ ਮਰ ਗਏ ਉਹ ਕਹਿੰਦੇ ਹਨ।
ਚਾਹੇ ਕੋਏ ਭਾਗੇ,
ਕਈ ਵਿੱਚੋਂ ਕਹਿੰਦੇ ਜੰਗ ਦੇ ਵਿੱਚ ਹੁਣ ਭੱਜਿਆ ਚਾਹੁੰਦੇ ਭਗੌੜਾ ਹੋਇਆ। ਆਇਆ ਚਾਹੁੰਦੇ
ਨਾ ਸੂਜੈ ਸੋ ਆਗੇ
ਕਰਨ ਕੀ ਅੱਗੇ ਕਹਿੰਦੇ ਕੋਈ ਸੁਝਦਾ ਨੀ ਦਿਸਦਾ ਨੀ ਹਨੇਰੇ ਕਰਕੇ
ਵਿਸਾਲੈ ਉਜਾਰਾ
ਕਿਉਂਕਿ ਹਰ ਪਾਸੇ ਬੜਾ ਭਾਰੀ ਉਜਾੜ ਹੀ ਉਜਾੜ ਹੈ
ਨਾ ਪੰਥ ਹੈ ਨਿਹਾਰਾ
ਕਰਕੇ ਉਜਾੜ ਦੇ ਵਿਚ ਕੋਈ ਰਸਤਾ ਵੀ ਨੀ ਦਿਸਦਾ ਵੀ ਜਿੱਧਰ ਨੂੰ ਭੱਜ ਜਾਈਏ
ਕਹਾਂ ਭਾਗ ਜਾਵੇ
ਇਸ ਕਰਕੇ ਵਿਚਾਰੇ ਹੁਣ ਕਿੱਧਰ ਨੂੰ ਭੱਜ ਜਾਣ
ਨਹੀਂ ਭੇਵ ਪਾਵੇ
ਕਿਉਂਕਿ ਰਸਤੇ ਦਾ ਭੇਦ ਨੀ ਪਾਉਂਦੇ ਉਜਾੜੀ ਉਜਾੜ ਹੋਣ ਕਰਕੇ
ਸੋ ਹੋਏ ਲਚਾਰਾ
ਇਸ ਕਰਕੇ ਦੁਸ਼ਟ ਬੈਰੀ ਬੇਬਸ ਹੋ ਗਏ
ਖਰੇ ਖਾਏ ਮਾਰਾ
ਖੜੋਤੇ ਕਹਿੰਦੇ ਮਾਰ ਖਾਈ ਜਾਂਦੇ
ਨਾ ਹੱਥ ਉਠਾਵੇ
ਹਾਂ ਬੈਰੀ ਕਹਿੰਦੇ ਹੱਥ ਵੀ ਨੀ ਚੁੱਕ ਸਕਦਾ
ਨਾ ਗੋਰੀ ਚਲਾਵੇ
ਨਾ ਕੋਈ ਕਹਿੰਦੇ ਬੈਰੀ ਘੋੜੀ ਚਲਾ ਸਕਦਾ
ਵਹੀ ਬਾਹੁ ਸੀਰੀ
ਗੱਲ ਕੀ ਹੈ ਕਾਰਨ ਇਹ ਆ ਵੀ ਠੰਡੀ ਹਵਾ ਤਕੜੀ ਚੱਲੀ ਹੈ
ਮਹਾ ਸੀਤ ਗੀਰੀ
ਜਿਹੜਾ ਬੜਾ ਭਾਰੀ ਜਿਹੜਾ ਠੰਡਾ ਉਹਨੇ ਕਹਿੰਦੇ ਸਿੱਟਲੇ ਸਾਰੇ
ਲੱਗੀ ਦੇਹ ਮਾਹੀ
ਨਾ ਕਹਿੰਦੇ ਉਹ ਪਾਲੇ ਨੇ ਬਹੁਤੇ ਹੇਠਾਂ ਸਿੱਟਲੇ ਗਿਰ ਗਏ ਹਨ ਫਿਰ ਪੜੋ ਪੰਗਤੀ
ਲੱਗੀ ਦੇਹ ਮਾਹੀ
ਠੰਡੀ ਹਵਾ ਆ ਕੇ ਸਰੀਰ ਨੂੰ ਲੱਗ ਪਈ
ਸਹੀ ਜਾਹੇ ਨਾਹੀ
ਇਸ ਕਰਕੇ ਬੈਰੀਆਂ ਤੋਂ ਠੰਡੀ ਹਵਾ ਸਹਾਰੀ ਨਹੀਂ ਜਾ ਰਹੀ
ਪੁਕਾਰੈ ਕਹੰਤੇ
ਉੱਚੀ ਉੱਚੀ ਬੋਲ ਕੇ ਕਹਿੰਦੇ
ਕਰਾ ਮਾਤ ਬੰਤੇ
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਬੜੀਆਂ ਸ਼ਕਤੀਆਂ ਵਾਲੇ ਹੈ
ਗੁਰੂ ਪ੍ਰਪਾਨ ਪ੍ਰੇਰੀ
ਕਹਿੰਦੇ ਆ ਗੁਰੂ ਨੇ ਹਵਾ ਨੂੰ ਪ੍ਰੇਰਤਾ
ਕਬੈ ਯੋ ਨਾ ਹੇਰੀ
ਕਹਿੰਦੇ ਅਸੀਂ ਸਾਰੀ ਜ਼ਿੰਦਗੀ ਹੋਈ ਠੰਡੀ ਹਵਾ ਹੀ ਕਿਤੇ ਦੇਖੀ
ਸਭੈ ਸੁਨ ਕੀਨੇ
ਅੱਜ ਹਵਾ ਨੇ ਸਾਨੂੰ ਸਾਰਿਆਂ ਨੇ ਸੁਨ ਮਨ ਜੜ ਕਰ ਦਿੱਤਾ
ਭਏ ਓਜਹੀਨੇ
ਇਸ ਕਰਕੇ ਆ ਹਵਾ ਨਾਲ ਪਾਲੇ ਨਾਲ ਹੀ ਅਸੀਂ ਬਲ ਤੋਂ ਰਹਿਤ ਹੋ ਗਏ ਆ
ਕਹੋ ਕੌਣ ਵੀਰਾ
ਦੱਸੋ ਵੀ ਸਾਡੇ ਵਿਚੋਂ ਕਿਹੜਾ ਕੋਈ ਇਹੋ ਜਿਹਾ ਸੂਰ ਵੀਰ ਹੈ
ਸਹਾਰਾ ਸਮੀਰਾ
ਬੈਰੀਆਂ ਨੂੰ ਤਾਂ ਸਿੱਖਾਂ ਨੂੰ ਕੀ ਸਹਾਰਨਾ ਹਵਾ ਠੰਡ ਨੂੰ ਕਿਹੜਾ ਸਹਾਰ ਸਕੇ ਠੰਡੀ ਮਾਰੀ ਜਾਂਦੀ ਹੈ
ਲੜਾ ਫੇਰ ਜੁਦਮ
ਫੇਰ ਕਹਿੰਦੇ ਜੰਗ ਵਿਚ ਆ ਕੇ ਲੜੇ ਇਹੋ ਜਿਹਾ ਕਿਹੜਾ ਹੋ ਸਕਦਾ
ਕਰਾ ਸ਼ਸਤਰ ਮਸੂਦਮ
ਫੇਰ ਸ਼ਸਤਰ ਚਲਾਉਣੇ ਉਹਦੀ ਖਬਰ ਸਾਰ ਕਰੇ ਸਾਨੂੰ ਤਾਂ ਪਾੜਾ ਹੀ ਮੈਨੂੰ ਕਰਨ ਦਿੰਦਾ ਹੈ
ਕਰਿਓ ਕ੍ਰੋਧ ਪਾਰੇ
ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ ਆ ਜਿਹੜਾ ਪਾਲਾ ਇਹਨੇ ਸਾਡੇ ਤੇ ਕ੍ਰੋਧ ਕਰ ਲਿਆ ਇਹ ਸਾਡੇ ਤੇ ਗੁੱਸੇ ਹੋਇਆ ਪਿਆ
ਸਭੀ ਆਨ ਮਾਰੇ
ਇਹ ਪਾਲੇ ਨੇ ਆ ਕੇ ਸਾਨੂੰ ਸਾਰਿਆਂ ਨੇ ਮਾਰ ਸਾਨੂੰ ਸਾਰਿਆਂ ਨੂੰ ਮਾਰ ਦਿੱਤਾ ਹੈ
ਸੁਣਾ ਕੌਣ ਬਾਨੀ
ਉਹ ਕਹਿੰਦੇ ਉਹ ਜਿਹੜੇ ਸੂਰਵੀਰ ਕਹਿੰਦੇ ਆ ਵੀ ਪਾਲਾ ਮਾਰਦਾ ਗੁਰੂ ਹਰਗੋਬਿੰਦ ਸਾਹਿਬ ਦੇ ਗੁੱਸੇ ਹੋ ਗਏ ਉਹਨਾਂ ਦੀ ਗੱਲ ਕੌਣ ਭਲਾ ਸੁਣਦਾ ਹੈ
ਪਰੀ ਧੂਮ ਧਾਨੀ
ਬੜੀ ਡੰਡ ਰੌਲੀ ਪਾਈ ਆ ਵੀ ਮਰ ਕੇ ਬਿਨਾ ਮਾਰੇ ਤੋਂ ਪਾਲੇ ਨਾ
ਦੋਹਰਾ ਗੁਰ ਆਗਿਆ ਤੇ ਸੀਤ ਭਾ
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨਾਲ ਕਹਿੰਦੇ ਪਾਲਾ ਪੈ ਗਿਆ
ਸਕ ਹੈ ਨਾ ਸ਼ਸਤਰ ਉਠਾਏ
ਇਸ ਕਰਕੇ ਬੈਰੀ ਦੁੜ ਸ਼ਸਤਰ ਤਾਂ ਚੁੱਕ ਹੀ ਨਹੀਂ ਸਕਦੇ
ਤਨ ਕੰਪਤ ਬਾਜਤ ਦਸਨ
ਸਰੀਰ ਕੰਬਦਾ ਦੰਦ ਵਿਚਾਰਿਆਂ ਦੇ ਬਜਦੇ
ਭਏ ਬੇਬਸ ਪਛਤਾਏ
ਬਹੁਤ ਬੇਬਸ ਹੋ ਗਏ ਪਛਤਾਉਂਦੇ ਵੀ ਕਿੱਥੇ ਕਥਾਏ ਆਪਸੇ
ਹੁਤੇ ਸੈਨ ਸਰਦਾਰ ਜੇ
ਉਧਰ ਜਿਹੜੇ ਫੌਜ ਦੇ ਸਰਦਾਰ ਸੀ ਸੈਨਾਪਤੀ ਕਮਾਂਡਰ ਜੇ ਸਨ
ਰਹੇ ਪਿਛਾਰੀ ਸੋਏ
ਸਾਰੇ ਕਹਿੰਦੇ ਪਿੱਛੇ ਖੜੋਤੇ ਰਹੇ ਮੌਜਾਂ ਨਾਲ
ਢੋਇਓ ਲਸ਼ਕਰ ਅਗਰ ਨਿਜ
ਨਾ ਆਪੋ ਆਪਣਾ ਲੋ ਕਿਨੂੰ ਢੋਤਾ ਕਿਨੂੰ ਭੇਜ ਦਿੱਤਾ
ਥਕਤ ਛੁੱਤ ਠਾਰ ਜੋ
ਉਹ ਜਿਹੜਾ ਦਲ ਹੈ ਇੱਕ ਤਾਂ ਥੱਕਿਆ ਹੋਇਆ ਇੱਕ ਪਾਲੇ ਨਾ ਠਰਿਆ ਦੂਜੇ ਭੁੱਖੇ ਬਹੁਤ
ਭਾਜਿਓ ਲੜਿਓ ਨਾ ਲੱਖ ਪਾਰੈ
ਇਸ ਕਰਕੇ ਕਹਿੰਦੇ ਜਾਣਿਆ ਨੀ ਪੈਂਦਾ ਨਾ ਭੱਜ ਸਕਦੇ ਨਾ ਲੜ ਸਕਦੇ
ਹੁਤੋ ਅੰਧੇਰਾ ਪੀਨ
ਕਿਉਂਕਿ ਰਾਤ ਦਾ ਸਮਾਂ ਹੋਣ ਕਰਕੇ ਗਾੜਾ ਹਨੇਰਾ ਹੈ ਸੀ
ਸੈਨਾ ਪਤ ਵਿਚੇ ਸਕਲ ਸੈਨਾਪਤ ਬਾਚੇ ਸਕਲ,
ਜਿੰਨੇ ਕਹਿੰਦੇ ਫੌਜ ਦੇ ਸੈਨਾਪਤੀ ਉਹ ਸਾਰੇ ਜਿਉਂਦੇ ਬਚ ਗਏ।
ਸੈਨਾ ਪ੍ਰਾਣ ਬਹੀਨ,
ਜਿਹੜੀ ਫੌਜ ਹੈ ਪਹਿਲਾਂ 7,000 ਬਾਕੀ 8,000 ਆ ਗਈ, ਇਹ ਵੀ ਕਹਿੰਦੇ ਸਾਰੀ ਮਰ ਗਈ ਹੈ।
ਕਹੋ ਕਹਾਂ ਲਗ ਨਿਬਲਤਾ।
ਹਾਂ ਕਵੀ ਜੀ ਕਹਿੰਦੇ ਬੈਰੀਆਂ ਦੀ ਜਿਹੜੀ ਕਮਜ਼ੋਰੀ ਦੀ ਗੱਲ ਹੈ, ਮੈਂ ਕਿੱਥੋਂ ਕੁ ਤੱਕ ਆਖਾਂ।
ਭਾਈ ਜਤੁਰ ਕਨ ਮਾ,
ਉਹ ਕਹਿੰਦੇ ਉਹ ਮੁਸਲਿਆਂ ਵਿੱਚ ਆ ਕੇ ਕਮਜ਼ੋਰੀ ਹੋਈ,
ਭਾਜੇ ਗਏ ਨਾ ਮੁਰ ਲੜੇ।
ਹਾਂ ਕਈ ਤਾਂ ਭੱਜ ਹੀ ਗਏ, ਉੱਥੋਂ ਜਿੱਧਰ ਨੂੰ ਮੂੰਹ ਹੋਇਆ ਮੁੜ ਕੇ ਨੀ ਲੜੇ।
ਖਰੇ ਖਰੇ ਮਰ ਜਾ,
ਕਈ ਤਾਂ ਕਈ ਖੜੇ ਖੜੋਤੇ ਹੀ ਮਰ ਮੁਰ ਜਾਂਦੇ ਆ, ਕੋਈ ਭੱਜ ਗਿਆ ਮੁੜ ਕੇ ਮੁੜੇ ਹੀ ਨਹੀਂ ਹੈ।
ਸ੍ਰੀ ਸਤਿਗੁਰ ਕੀ ਸੈਨ ਗਨ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਦੀ ਜਿੰਨੀ ਸਮੂਹ ਫੌਜ ਹੈ।
ਸੁਣੀ ਅਵਾਈ ਪੂਰ,
ਜਦੋਂ ਬੜੀ ਭਾਰੀ ਕਹਿੰਦੇ ਇਸ ਤਰ੍ਹਾਂ ਸੁਭਾਈ ਸੁਣੀ ਹੈ।
ਮਾਰੇ ਸੁਗਮ ਨਾ ਕੁਛ ਲੜੇ।
ਹਾਂ ਕਹਿੰਦੇ ਸੌਖਿਆ ਮਾਰ ਲੇ ਤਾਂ ਕੁਝ ਵੀ ਲੜ ਨਹੀਂ ਸਕੇ।
ਔਰ ਪ੍ਰਮੋਦ ਬਹੁ ਸੂਰ,
ਇਸ ਕਰਕੇ ਗੁਰੂ ਕੇ ਸੂਰਵੀਰ ਦੇ ਵਿਚ ਬੜੇ ਖੁਸ਼ ਆਨੰਦ ਹੈ।
ਸੱਤ ਸੌ 8,000 ਭੱਟ,
ਇਸ ਤਰ੍ਹਾਂ ਜਿਹੜਾ 7,000 ਤੇ 8,000 ਫੌਜਾਂ ਦਾ ਦਲ ਸੀ, ਜਾਣੀ 15,000
ਮਰੇ ਅੰਧੇਰੇ ਮਾਹੇ।
ਮਾਹੇ ਤਾਂ ਹਨੇਰੇ ਵਿੱਚ ਹੀ ਮਰ ਮੁਰ ਗਏ।
ਲਲਾ ਬੇਗ ਢਿਗ ਸੁਧ ਗਈ।
ਆ ਜਿਹੜਾ ਲਲਾ ਬੇਗ ਕਾਬਲ ਦਾ ਸੂਬਾ, ਉਹਦੇ ਕੋਲ ਖਬਰਸਾਰ ਚਲੀ ਗਈ।
ਲਰਤ ਸੁਬਟ ਅਬ ਨਾਹੇ।
ਇਹ ਸੂਬਾ ਜੀ ਤੁਹਾਡਾ ਕੋਈ ਸੂਰਵੀਰ ਉਸ ਤੋਂ ਜੰਗ ਵਾਲੇ ਥਾਂ ਨਹੀਂ ਲੜ ਰਿਹਾ, ਉਹ ਤਾਂ ਮਰ ਗਏ।
ਜਾਣੇ ਪਰੇ ਨ ਭਾਜ ਗਏ।
ਹਾਂ ਕੋਈ ਜਾਣਿਆ ਨੀ ਪੈਂਦਾ ਕਿੱਧਰ ਨੂੰ ਭੱਜ ਗਏ ਹੈ।
ਕਿਦਾ ਮਰੇ ਰਣ ਖੇ,
ਹਨੇਰਾ ਅਸਵਾ ਕਹਿੰਦੇ ਜੰਗ ਵਿੱਚੋਂ ਮਰ ਗਏ।
ਛੁੱਟਤ ਨਾ ਧੁੱਪਕ ਨਾ ਸ਼ੋਰ ਹੋਇ,
ਇਹ ਪਸ਼ੂ ਭਾਜੀ ਕਹਿੰਦੇ ਜੰਗ ਵਾਲੇ ਥਾਂ ਨਾ ਤਾਂ ਕੋਈ ਰੌਲਾ ਰੱਪਾ ਹੁੰਦਾ, ਨਾ ਕੋਈ ਬੰਦੂਕ ਚੱਲਦੀ।
ਬਕੈ ਨ ਕੋਪ ਸਮੇ,
ਜਿਵੇਂ ਪਹਿਲੇ ਕਰੋਸ ਮੇਰ ਬਕਵਾਸ ਕਰਦੇ ਗੁਰੂ ਕਿੱਥੇ ਆ ਫੜ ਲੋ, ਕਹਿੰਦੇ ਹੁਣ ਉਹ ਨੀ ਕੋਈ ਬਕਵਾਸ ਕਰਦਾ, ਕੋਈ ਨੀ ਬੋਲਦਾ।
ਲਲਾ ਬੇਗ ਕਾਬਲ ਪਤੀ,
ਉਸ ਵੇਲੇ ਜਿਹੜਾ ਕਾਬਲ ਦਾ ਮਾਲਕ ਹੈ ਲਲਾ ਬੇਗ,
ਸੁਣਤ ਬਾਕ ਬਿਸਮਾਏ।
ਹਾਂ ਜਿਹੜੇ ਆਏ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਬੜਾ ਚਰਜ ਹੁੰਦਾ, ਹੱਕਾ ਬੱਕਾ ਹੁੰਦਾ।
10,500 ਸਹੰਸਰ ਭੱਟ,
ਕਹਿੰਦੇ 10 ਤੇ 15,000 ਜਿਹੜਾ ਇਹ ਦਲ ਸੀ,
ਕਹਾ ਭਯੋ ਤੇਹ ਜਾਏ,
ਉੱਥੇ ਜਾ ਕੇ ਉਹਨਾਂ ਨੂੰ ਕੀ ਹੋ ਗਿਆ ਹੈ।
ਤਿਮਰ ਅਧਿਕ ਸੂਜਤ ਨਹੀਂ।
ਹਾਂ ਫਿਰ ਕਹਿੰਦੇ ਹਨੇਰਾ ਬਹੁਤ ਗਾੜਾ ਹੈ, ਅੱਗੇ ਦਿਸਦਾ ਦੁਸਦਾ ਕੁਝ ਨਹੀਂ ਹੈ।
ਰਹਿਤ ਨ ਬ੍ਰਿੰਦ ਮਸਾਲ,
ਤਿੱਖੀ ਹਵਾ ਚੱਲਦੀ ਹੈ ਜਿਸ ਕਰਕੇ ਮਸਾਲਾਂ ਨੀ ਰਹਿੰਦੀਆਂ, ਬੁਝ ਜਾਂਦੀਆਂ ਹਨ।
ਤਾਕ ਤੁਪਕ ਗਨ ਕੋ ਹੱਥ ਹੈ,
ਸਾਡੇ ਜਿਹੜੇ ਸੂਰਵੀਰ ਉਹੀ ਕਹਿੰਦੇ ਬਲੂਕਾਂ ਦਾ ਨਿਸ਼ਾਨਾ ਜਾ ਤੁਪ ਕੇ ਮਾਰ ਲੇ।
ਮਰਤ ਕੇ ਬੂਜਤ ਕਾਲ,
ਜਾਂ ਮਰਦੇ ਆ ਜਾਂ ਉਸ ਨੂੰ ਮੌਤ ਨੀ ਪੁੱਛਦੇ ਵੀ ਤੂੰ ਕਿੱਥੇ ਆ, ਅਸੀਂ ਆ ਜਾਈਏ ਤੇਰੇ ਕੋਲ ਤੇ ਮਾਰ ਲਾ ਸਾਨੂੰ।
ਭਾਇਓ ਨਾ ਆਛੋ ਜੰਗ ਕੁਛ,
ਲਲਾ ਵੇ ਕਹਿੰਦਾ ਵੀ ਜੰਗ ਤਾਂ ਸ਼ੁਰੂ ਕਰ ਲਿਆ ਪਰ ਕੋਈ ਚੰਗਾ ਜੰਗ ਢੰਗ ਨਾਲ ਨੀ ਜੰਗ ਹੋਇਆ।
ਸੋਚਤ ਅਤ ਚਿਤ ਮਾਹ,
ਇਸ ਕਰਕੇ ਲਲਾ ਚਿਤ ਵਿਚ ਬਹੁਤਾ ਸੋਚਦਾ ਵਿਚਾਰਦਾ।
ਭਗਨੀ ਨੰਦਨ ਢਿਗ ਹੋਤੋ,
ਉਸ ਵੇਲੇ ਲਲਾ ਵੇਗ ਦੀ ਭੈਣ ਦਾ ਜਿਹੜਾ ਪੁੱਤਰ ਭਾਣਜਾ ਕੋਲ ਖਲੋਤਾ ਹੋਇਆ,
ਕਾਬਲ ਬੇਗ ਜੋ ਆ,
ਜਿਸਦਾ ਕਹਿੰਦੇ ਭਾਣਜੇ ਦਾ ਨਾਮ ਸੀ ਕਾਬਲੀ ਬੇਗ,
ਕਹਿਓ ਸੀਤ ਆਤਸ਼ੈ ਪਰੈ,
ਕਹਿਣ ਲੱਗਿਆ ਵੀ ਠੰਡ ਬੜੀ ਪੈਂਦੀ ਹੈ।
ਨਿਕਸਤ ਹਾਥ ਨ ਕੋਏ,
ਜਿਹਦਾ ਕਹਿੰਦੇ ਹਾਥੀ ਨੀ ਬਾਹਰ ਨਿਕਲਦਾ, ਬਗਲਾਂ ਵਿਚ ਕੱਛਾਂ ਵਿਚ ਦਿੱਤੇ।
ਭਏ ਬੇਬਸ ਕਿਤ ਭਾਗ ਗਏ,
ਬੇਬਸ ਹੋ ਗਏ, ਪਤਾ ਨੀ ਕਿਧਰ ਨੂੰ ਦੌੜ ਗਏ।
ਕਹਿ ਸਾਗਰੇ ਮ੍ਰਿਤੁ
ਹੋਏ, ਭਾਣਜੇ ਸਾਰੇ ਮਰ ਮੁਰ ਗਏ।
ਦਿਵਸ ਚੜੇ ਜਬ ਜੰਗ ਕੀ,
ਕਹਿੰਦੇ ਜਦੋਂ ਦਿਨ ਚੜਿਆ ਨਾ ਫੇਰ ਜੰਗ ਦੀ,
ਆਛੀ ਬਿਦ ਤਬ ਠਾਨ,
ਫੇਰ ਕਹਿੰਦੇ ਚੰਗੀ ਵਿਧੀ ਹੋ ਸਕੇਗੀ।
ਕਹਿ ਲੈ ਹੈ ਕਹਿ ਮਾਰ ਹੈ,
ਫੇਰ ਬਈ ਗੁਰੂ ਨੂੰ ਫੜ ਲਵਾਂਗੇ ਜਾਂ ਮਾਰ ਦੇਵਾਂਗੇ।
ਦੇਹ ਨਹੀਂ ਗੁਰ ਜਾਨ।
ਹਾਂ ਗੁਰੂ ਨੂੰ ਜਾਂਦਾ ਤਾਂ ਅਸੀਂ ਜਾਣ ਨਹੀਂ ਦੇਵਾਂਗੇ।
ਸੋਰਠਾ ਆਇਓ ਕੰਬਰ ਬੇਗ ਇਤਨੇ ਮੈਂ,
ਆਇਓ ਕੰਬਰ ਬੇਗ ਇਤਨੇ ਮੈਂ ਸਭ ਸੁਣ ਕਹਿਓ। ਇਹ ਜਦੋਂ ਇੱਧਰ ਲਲਾਵੇ ਕੋਲ ਗੱਲ ਕਰ ਰਿਹਾ ਸੀ ਨਾ, ਇਹ ਭਾਣਜੇ ਨਾਲ ਗੱਲਬਾਤ ਸੀ, ਉਸ ਵੇਲੇ ਕਹਿੰਦੇ ਜਿਹੜਾ ਕੰਬਰ ਵੇਗੇ ਦਾ ਛੋਟਾ ਭਰਾ ਆ ਗਿਆ ਹੈ, ਇਤਨੇ ਮੈਂ ਸਭ ਸੁਣਿੰਨੇ ਸਮੇਂ ਉਹਨੇ ਸੁਣ ਕੇ ਕਿਹਾ,
ਕਿਉਂ ਨਾ ਹਿਰਦੇ ਉਦਵੇਗ।
ਇਹ ਵੱਡੇ ਭਰਾ ਜੀ, ਆਪਣੇ ਹਿਰਦੇ ਵਿਚ ਕਿਉਂ ਨੀ ਫਿਕਰ ਕਰਦੇ ਹੋ?
ਧਾਰਤ ਹੋ ਸੁਖ ਸੋ ਥੇਰੇ,
ਕਿਉਂ ਨੀ ਫਿਕਰ ਧਾਰਦੇ? ਸੁਖ ਨਾਲ ਇੱਥੇ ਟਿਕੇ ਹੋਏ, ਉਧਰ ਤਾਂ 15,000 ਮਾਰਤਾ ਹੈ।
ਆਏ ਪਰ ਹੈ ਗੁਰਸੈਨ,
ਗੁਰੂ ਕੀ ਜਿਹੜੀ ਫੌਜ ਆ ਆ ਪਵੇਗੀ,
ਤੁਮ ਤੇ ਕੁਛ ਹੋਵੇ
ਨਹੀਂ। ਵੱਡੇ ਭਰਾ ਤੁਹਾਡੇ ਕੋਲੋਂ ਕੁਝ ਹੋ ਨਹੀਂ ਸਕਣਾ।
ਪਠ ਦੇ ਹੈ ਜਮ ਐਨ,
ਜਿਹੜੀ ਗੁਰੂ ਕੀ ਫੌਜ ਹੈ ਸਾਨੂੰ ਮਾਰ ਕੇ ਜਮਾਂ ਦੇ ਘਰ ਭੇਜ ਦੇਵੇਗੀ।
ਜਿਮ ਲਸ਼ਕਰ ਆਗੇ ਹੱਥੇ,
ਇਸ ਤਰ੍ਹਾਂ ਸਾਡਾ 15,000 ਦਲ ਪਹਿਲਾਂ ਉਨ੍ਹਾਂ ਨੇ ਮਾਰ ਦਿੱਤਾ ਹੈ। ਜੇ ਅਸੀਂ ਕੋਈ ਉੱਥੇ ਜੰਗ ਵਿਚ ਨਾ ਹੋਏ, ਇੱਥੇ ਆ ਜਾਣਗੇ, ਸਾਨੂੰ ਮਾਰ ਕੇ ਜਮਾਂ ਦੇ ਘਰ ਭੇਜ ਦੇਣਗੇ।
ਕਾਟਤ ਤੁਮ ਕੋ ਜਾਏ,
ਇਹ ਵੱਡੇ ਭਰਾ ਤੁਹਾਨੂੰ ਕੱਟਦਿਆਂ ਵੱਢਦਿਆਂ ਚਲੇ ਜਾਣਗੇ।
ਲਵਪੁਰ ਲੱਗ ਮਿੱਟ ਹੈ ਨਹੀਂ,
ਕਹਿੰਦੇ ਲਾਹੌਰ ਤੱਕ ਜਾਣਗੇ, ਇਨ੍ਹਾਂ ਨੇ ਹਟਣਾ ਨੀ ਗੁਰੂ ਕੇ ਸੂਰ ਵੀਰਾਂ ਨੇ।
ਕਿਉਂ ਨਹ ਕਰਤ ਉਪਾਏ,
ਇਸ ਕਰਕੇ ਵੱਡੇ ਭਰਾ ਜੀ ਉਪਰਾਲਾ ਹੀਲਾ ਕਿਉਂ ਨੀ ਕਰਦੇ?
ਜਬ ਲੱਗ ਇਹਾ ਨ ਆਵੇ,
ਜਦੋਂ ਤੇ ਗੁਰੂ ਕੇ ਸੂਰ ਵੀਰ ਇਥੋਂ ਤੱਕ ਭਾਵ ਤੁਹਾਡੇ ਤੱਕ ਨੀ ਆ ਜਾਂਦੇ, ਪਹਿਲਾਂ ਪਹਿਲਾਂ ਕੋਈ ਯਤਨ ਕਰ ਲੋ।
ਭਲੇ ਆਏ ਹੈ ਲੈਣ,
ਹੇ ਭਰਾ ਜੀ ਆ ਚੰਗੇ ਅਸੀਂ ਘੋੜੇ ਲੈਣ ਵਾਸਤੇ ਆਏ।
ਨਿਕਟ ਰਹੇ ਭੀ ਜਾਏ ਹੈ,
ਇਹ ਤਾਂ ਇਉਂ ਦੱਸਦਾ ਜਿਹੜੇ ਸਾਡੇ ਕੋਲ ਆਏ ਵੀ ਸ਼ੈਨ ਚਲੇ ਜਾਣ, ਇਹ ਵੀ ਉਹ ਖੋਹ ਲੈਣ ਸਾਥੋਂ।
ਕਰ ਹੋ ਪ੍ਰਾਨਨ ਦੈਨ,
ਕਹਿੰਦੇ ਘੋੜੇ ਤਾਂ ਕੀ ਜਾਣੇ ਆ, ਅਸੀਂ ਸ਼ੈਨ ਤਾਂ ਆਪਣੇ ਪ੍ਰਾਣ ਵੀ ਦੇ ਕੇ ਉਹਨਾਂ ਨੂੰ ਜਾਈਏ।
ਮੋਕਹ ਇਮ ਦ੍ਰਿਸ਼ਟਾ,
ਇਹ ਵੱਡੇ ਭਰਾ ਮੈਨੂੰ ਤਾਂ ਇਉਂ ਦੱਸਣ ਵਿਚ ਆਉਂਦਾ ਵੀ ਘੋੜੇ ਕੀ ਲਿਜਾਣੇ, ਸਾਨੂੰ ਪ੍ਰਾਣ ਵੀ ਇੱਥੇ ਦੇਣੇ ਜਾਣ, ਤੇ ਆ ਜਿਹੜੇ ਘੋੜੇ ਇਹ ਵੀ ਉਹ ਲੈ ਲੈਣ।
ਸੁਣ ਸਚਿੰਤ ਚਿਤ ਹੋਏ,
ਹਾਂ ਛੋਟੇ ਭਰਾ ਤੋਂ ਸੁਣ ਕੇ ਲਲਾ ਬੇਗ ਚਿਤ ਵਿਚ ਬੜਾ ਚਿੰਤਾ ਸਹਿਤ ਹੋਇਆ।
ਲਲਾ ਬੇਗ ਕੁਛ ਮੌਨ ਧਰ,
ਲਲਾ ਬੇਗ ਸੂਬੇ ਨੇ ਤਾਂ ਕੁਛ ਸਮਾਂ ਚੁੱਪ ਹੀ ਧਾਰ ਲਈਏ, ਸੁਣ ਮਨ ਹੋ ਗਿਆ।
ਕਹਿਓ ਚਹਿਤ ਗੁਰ ਸੋਏ,
ਕਈ ਜੀ ਕਹਿੰਦੇ ਜਿਹੜਾ ਲਲਾ ਬੇਗ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਿਆ ਚਾਹੁੰਦਾ।
ਜਮ ਤੇ ਕਹਿਓ ਸੁਝਾਵ ਹੀ,
ਪਰ ਇਹ ਕਹਿੰਦੇ ਇਹਨੇ ਜਮਾਂ ਨੇ ਇਹਨੂੰ ਫੜ ਕੇ ਲੈ ਜਾਣਾ ਹੈ, ਇਹ ਤਾਂ ਗੁਰੂ ਨੂੰ ਫੜ ਕੇ ਲਿਜਾਣਾ ਚਾਹੁੰਦਾ, ਜਮਾਂ ਨੇ ਫੜ ਕੇ ਇਹਨੂੰ ਕਹਿੰਦੇ ਲੈ ਜਾਣਾ ਹੈ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਇਹ ਗੁਰੂ ਸਰਮਰਾਜ ਵਾਲੀ ਤੀਜਾ ਜੰਗ ਹੋਇਆ ਉਹਦਾ ਜਿਹੜਾ ਪ੍ਰਸੰਗ ਹੈ ਸੋਹਣਾ ਛੰਦਾਬੰਦੀ ਵਿਚ ਬਿਆਨ ਕੀਤਾ, ਅਜੇ ਜੀਵਨ ਵਿਚ ਆਪਾਂ ਸੁਣਿਆ ਹੈ। ਇਸੇ ਤਰ੍ਹਾਂ ਲਲਾ ਬੇਗ ਸੂਬੇ ਨੇ ਜਿਵੇਂ ਆਪਣੇ ਭਾਣਜੇ ਕਾਬਲੀ ਬੇਗ ਨੂੰ, ਜਾਸਵਾ ਜਿਹੜੇ ਆਪਣੇ ਪੁੱਤਰ ਸੀ ਸ਼ਮਸ ਬੇਗ ਕਾਸਮ ਬੇਗ, ਉਹਨਾਂ ਨੂੰ ਵਾਰੀ ਵਾਰੀ ਜੰਗ ਵਿਚ ਭੇਜਿਆ ਤੇ ਉਹਨਾਂ ਨੇ ਆਪਣਾ ਜੰਗ ਯੁੱਧ ਕਰਾਇਆ। ਉਹ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਛੰਦਾਬੰਦੀਆਂ ਨੂੰ ਵਿਚਾਰ ਕੀਤਾ ਹੈ, ਉਹ ਅਗਲੇ ਅੰਸੂ ਵਿਚ ਆਵੇਗਾ। ਹੁਣ ਸਮਾਂ ਨੇੜੇ ਆਇਆ ਹੋਇਆ, ਆਪਾਂ ਇੱਥੇ ਸਮਾਪਤੀ ਕਰੀਏ, ਅਗਲਾ ਇਤਿਹਾਸ ਅੱਗੇ ਸੁਣਾਂਗੇ ਜੀ।
ਸੁਣ ਸਚਿੰਤ ਚਿਤ ਹੋਏ, ਲਲਾ ਬੇਗ ਕੁਛ ਮੌਨ ਧਰ, ਗਹਿਓ ਚਹਿਤ ਗੁਰ ਸੋਏ, ਜਮ ਤੇ ਗਹਿਓ ਸੁਝਾਵ ਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।